ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ ਔਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਇੱਕ ਬਹੁਤ ਵਿਦਵਾਨ ਪੁਰਸ਼ ਹੋਏ ਨੇ ਸਰਦਾਰ ਕਪੂਰ ਸਿੰਘ, ਉਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਉੱਤੇ ਬੋਲਣ ਵਾਸਤੇ ਕਿਹਾ ਗਿਆ। ਵਿਦਵਾਨਾਂ ਦੀ ਸਭਾ ਲੱਗੀ ਹੈ, ਵੱਡੇ ਵੱਡੇ ਦਾਰਸ਼ਨਿਕ ਫਿਲੋਸਫਰ ਵਿਦਵਾਨ ਜਨ ਉਸ ਸਭਾ ਵਿੱਚ ਹਾਜ਼ਰ ਨੇ ਅਤੇ ਸਰਦਾਰ ਕਪੂਰ ਸਿੰਘ ਆਪਣੀ ਗੱਲ ਨੂੰ ਇਉਂ ਸ਼ੁਰੂ ਕਰਦੇ ਨੇ। ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਵਿਆਖਿਆ ਕਰਨੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਨੂੰ ਵਿਅਕਤ ਕਰਨਾ ਇਉਂ ਹੈ ਕਿ ਕੋਈ ਕੈਮਰਾ ਲੈ ਕੇ ਸੂਰਜ ਦੇ ਨੇੜੇ ਜਾਵੇ, ਉਹਦੀ ਫੋਟੋ ਖਿੱਚਣੀ ਚਾਹੇ, ਨਾ ਕੈਮਰਾ ਰਹਿਣਾ ਅਤੇ ਨਾ ਫੋਟੋ ਖਿੱਚਣ ਵਾਲਾ ਰਹਿਣਾ ਹੈ। ਅਰਥ ਕੇਵਲ ਇਹ ਹੈ ਕਿ ਸੂਰਜ ਦਾ ਤੇਜ ਪ੍ਰਤਾਪ ਇੰਨਾ ਹੈ, ਨਾ ਉਹਦੇ ਨਾਲ ਕੈਮਰਾ ਬਚਣਾ ਹੈ ਅਤੇ ਨਾ ਜਿਹੜਾ ਕੈਮਰਾ ਲੈ ਕੇ ਗਿਆ ਉਹ ਬਚਣਾ ਹੈ। ਅਰਥ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਏਡਾ ਵਿਸ਼ਾਲ ਹੈ ਕਿ ਜ਼ਿੰਦਗੀ ਦੀਆਂ ਜ਼ਿੰਦਗੀਆਂ ਖਤਮ ਹੋ ਸਕਦੀਆਂ ਨੇ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਜਿਹੜਾ ਮੁਕੰਮਲ ਤੌਰ 'ਤੇ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ। ਦੂਸਰੀ ਗੱਲ ਉਹ ਲਿਖਦੇ ਨੇ, ਉਹ ਕਹਿੰਦੇ ਨੇ ਕੋਈ ਮਨੁੱਖ ਇਹ ਚਾਹੇ ਵੀ ਜਿਹੜੀ ਅਸਮਾਨ 'ਚੋਂ ਬਿਜਲੀ ਡਿੱਗਦੀ ਹੈ, ਬਿਜਲੀ ਕੜਕਦੀ ਹੈ, ਉਹਨੂੰ ਮੈਂ ਹੱਥਾਂ ਨਾਲ ਫੜ ਸਕਾਂ, ਇਹ ਅਸੰਭਵ ਗੱਲ ਹੈ, ਇਹ ਕਦਾਚਿਤ ਨਹੀਂ ਹੋ ਸਕਦੀ। ਭਾਵ ਇਹ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਵਿਆਖਿਆ ਮੁਕੰਮਲ ਤੌਰ 'ਤੇ ਤਾਂ ਕੀਤੀ ਹੀ ਨਹੀਂ ਜਾ ਸਕਦੀ। ਹਾਂ, ਜਿੰਨੇ ਕੁ ਦਾਤੇ ਨੇ ਰਹਿਮਤ ਕੀਤੀ ਹੋਵੇ, ਜਿੰਨੇ ਕੁ ਸ਼ਬਦ ਰਸਨਾ 'ਤੇ ਬਖਸ਼ਿਸ਼ ਕੀਤੇ ਹੋਣ, ਜਿੰਨੀ ਕੁ ਕਲਮ ਨੂੰ ਬਖਸ਼ਿਸ਼ ਕੀਤੀ ਹੋਵੇ, ਉਨੇ ਕੁ ਗੁਰੂ ਗੋਬਿੰਦ ਸਿੰਘ ਦੇ ਗੁਣ ਬਿਆਨ ਕੀਤੇ ਜਾ ਸਕਦੇ। ਸਤਿਗੁਰੂ ਜੀ ਦੇ ਸਮੇਂ ਦਾ ਇੱਕ ਹਜ਼ੂਰੀ ਕਵੀ ਆਲਮ ਰਾਏ, ਉਹ ਲਿਖਦਾ ਹੈ ਕਿਸੇ ਕਵਿਤਾ ਵਿੱਚ ਵੱਖ ਵੱਖ ਪ੍ਰਕਾਰ ਦੇ ਰਸ ਹੁੰਦੇ ਨੇ। ਨੌਂ ਰਸ ਨੇ ਜੀ, ਕਰੁਣਾ ਰਸ, ਹਾਸ ਰਸ, ਵੀਰ ਰਸ, ਸ਼ਾਂਤ ਰਸ, ਇਹ ਉਹ ਨੌਂ ਰਸ ਨੇ। ਕਿਸੇ ਵੀ ਕਵਿਤਾ ਵਿੱਚੋਂ, ਕਿਸੇ ਵੀ ਲੇਖ ਵਿੱਚੋਂ, ਕਿਸੇ ਲਿਖਤ ਵਿੱਚੋਂ ਇਹ ਰਸ ਜਿਹੜੇ ਨੇ ਵਿਅਕਤ ਹੁੰਦੇ ਨੇ। ਭਾਵ ਇਹ ਵੀ ਉਹਨੂੰ ਪੜ੍ਹ ਕੇ ਅਤੇ ਸਾਨੂੰ ਕਿਹੋ ਜਿਹਾ ਆਨੰਦ ਪ੍ਰਾਪਤ ਹੋ ਰਿਹਾ, ਸ਼ਾਂਤ ਮਾਹੌਲ ਵਿੱਚ ਜਾ ਰਹੇ ਹਾਂ ਕਿ ਕਰੁਣਾ ਰਸ ਵਿੱਚ ਜਾ ਰਹੇ ਹਾਂ, ਦਇਆ ਵਿੱਚ ਜਾ ਰਹੇ ਹਾਂ ਕਿ ਵੀਰ ਰਸ ਵਿੱਚ ਜਾ ਰਹੇ। ਉਹ ਕਹਿੰਦਾ ਪਰ ਇੱਕ ਕਵਿਤਾ ਵਿੱਚੋਂ ਨੌਂ ਦੇ ਨੌਂ ਰਸ ਨਹੀਂ ਪ੍ਰਾਪਤ ਕੀਤੇ ਜਾ ਸਕਦੇ, ਕਿਉਂਕਿ ਐਡਾ ਕੋਈ ਵਿਦਵਾਨ ਸੰਸਾਰ ਵਿੱਚ ਹੋਇਆ ਹੀ ਨਹੀਂ ਜਿਹੜਾ ਕਿ ਇੱਕੋ ਕਵਿਤਾ ਵਿੱਚ ਸਾਰੇ ਦੇ ਸਾਰੇ ਰਸ ਭਰ ਦੇਵੇ। ਪਰ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਜੀਵਨ ਐਸਾ ਹੈ ਕਿ ਨੌਂ ਦੇ ਨੌਂ ਰਸ ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿੱਚੋਂ ਝਲਕਦੇ ਨੇ। ਉਹ ਕਹਿੰਦੇ ਜੇ ਸ਼ਾਂਤ ਰਸ ਦੀ ਗੱਲ ਕਰੀਏ ਤਾਂ ਇੰਨੇ ਕੁ ਸ਼ਾਂਤ ਨੇ ਕਿ ਜਦੋਂ ਪਿਤਾ ਦਾ ਸੀਸ ਵੇਖਿਆ ਉਦੋਂ ਵੀ ਸ਼ਾਂਤ, ਪੁੱਤਰਾਂ ਦੀ ਲਾਸ਼ ਵੇਖੀ ਉਦੋਂ ਵੀ ਸ਼ਾਂਤ, ਪੁੱਤਰਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਸੁਣੀ ਉਦੋਂ ਵੀ ਸ਼ਾਂਤ, ਅਨੰਦਪੁਰ ਉੱਜੜਿਆ ਉਦੋਂ ਵੀ ਸ਼ਾਂਤ, ਹਰ ਪਾਸੇ ਸ਼ਾਂਤ। ਕਰੁਣਾ ਇੰਨੀ ਹੈ ਕਿ ਜੇ ਕੋਈ ਡਿੱਗ ਕੇ ਸਤਿਗੁਰੂ ਤੋਂ ਖਿਮਾ ਮੰਗਦਾ ਉਹਨੂੰ ਜੀਵਨ ਦਾਨ ਦੇ ਦਿੰਦੇ ਨੇ, ਅਤੇ ਵੀਰ ਰਸ ਇੰਨਾ ਹੈ ਕਿ ਇੱਕ ਤੀਰ ਛੱਡਦੇ ਨੇ ਅਤੇ ਕਈਆਂ ਦੇ ਸਰੀਰਾਂ ਨੂੰ ਵਿੰਨਦਿਆਂ ਹੋਇਆ ਚਲਾ ਜਾਂਦਾ ਹੈ। ਹਜ਼ੂਰ ਦੇ ਜੀਵਨ ਵਿੱਚ ਤਾਂ ਕਿੰਨੇ ਪੱਖ ਨੇ ਸਤਿਗੁਰੂ ਜੀ ਦੇ ਜੀਵਨ ਦੇ, ਅਨੇਕਾਂ ਪੱਖਾਂ ਤੋਂ ਸਤਿਗੁਰੂ ਜੀ ਦਾ ਜੀਵਨ ਜਿਹੜਾ ਹੈ ਉਹ ਬਿਆਨ ਕੀਤਾ ਜਾ ਸਕਦਾ ਹੈ। ਜੇ ਦਾਨੀ ਵੇਖੀਏ ਤਾਂ ਹਜ਼ੂਰ ਉਹ ਸਿਰੇ ਦੇ ਨੇ, ਜੇ ਲਿਖਾਰੀ ਵੇਖੀਏ ਤਾਂ ਉਹ ਸਿਰੇ ਦੇ ਨੇ, ਜੇ ਭਗਤੀ ਰਸ ਨੂੰ ਵੇਖੀਏ ਤਾਂ ਉਹ ਸਤਿਗੁਰੂ ਜੀ ਦਾ ਸਿਰੇ ਦਾ ਹੈ, ਜੇ ਦਇਆ ਦਾ ਰਸ ਵੇਖੀਏ ਤਾਂ ਉਹ ਸਿਰੇ ਦਾ ਹੈ। ਭਾਵ ਬਹੁ ਪੱਖੀ ਜੀਵਨ ਹੈ। ਭਗਤ ਤੁਲਸੀਦਾਸ ਦੇ ਇੱਕ ਬਚਨ ਆਪਾਂ ਪੜ੍ਹਨੇ ਹਨ, ਉਹ ਕਹਿੰਦਾ ਵੀ ਜੇ ਇੱਕ ਔਰਤ ਨੇ ਬੱਚੇ ਨੂੰ ਜਨਮ ਦੇਣਾ ਨਾ, ਅਤੇ ਜਾਂ ਤਾਂ ਉਹ ਦਾਤੇ ਨੂੰ ਜਨਮ ਦੇਵੇ, ਜਾਂ ਸੂਰਮੇ ਨੂੰ ਜਨਮ ਦੇਵੇ, ਜਾਂ ਭਗਤ ਨੂੰ ਜਨਮ ਦੇਵੇ। ਉਹ ਕਹਿੰਦੇ ਨੇ ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੇ ਨੂਰ। ਕਹਿੰਦੇ ਜੇ ਇੱਕ ਔਰਤ ਆਪਣੀ ਕੁੱਖ ਵਿੱਚੋਂ ਦਾਤੇ ਨੂੰ, ਭਗਤ ਨੂੰ ਜਾਂ ਸੂਰਮੇ ਨੂੰ, ਇੱਕ ਗੱਲ ਕੀਤੀ ਵੀ ਜਾਂ ਦਾਤਾ ਜਾਂ ਭਗਤ ਜਾਂ ਸੂਰਮਾ, ਜੇ ਕਿਸੇ ਇਹਨਾਂ ਤਿੰਨਾਂ ਵਿੱਚੋਂ ਇੱਕ ਨੂੰ ਜਨਮ ਨਹੀਂ ਦੇ ਸਕਦੀ ਤਾਂ ਉਹ ਬਾਂਝ ਰਹੇ ਆਪਣਾ ਨੂਰ ਗਵਾਵੇ ਨਾ। ਪਰ ਧੰਨ ਮਾਤ ਗੁਜਰੀ ਜਿਹਦੀ ਕੁੱਖ ਵਿੱਚੋਂ ਭਗਤ ਵੀ, ਦਾਨੀ ਵੀ, ਸੂਰਮਾ ਵੀ, ਲਿਖਾਰੀ ਵੀ, ਤਿਆਗੀ ਵੀ, ਹਜ਼ੂਰ ਹਰ ਪ੍ਰਕਾਰ ਦੇ ਜੀਵਨ ਤੋਂ ਪਰਿਪੱਕ ਨੇ। ਸਤਿਗੁਰੂ ਜੀ ਦਾ ਜੀਵਨ ਤਾਂ ਹੈ ਹੀ ਬਹੁਪੱਖੀ। ਤਾਂ ਹੀ ਤਾਂ ਅੱਲਾ ਯਾਰ ਖਾਂ ਜੋ ਕਿ ਕਹਿੰਦਾ ਕਿ ਜੇ ਸਮੁੰਦਰ ਦੇ ਕਿਨਾਰੇ ਖਲੋਕ, ਮੈਂ ਥੋੜ੍ਹਾ ਜਿਹਾ ਉਹ ਰਿਪੀਟ ਕਰ ਰਿਹਾ ਤਾਂ ਕਿ ਲੜੀ ਇੱਕ ਜੁੜ ਸਕੇ। ਉਹ ਕਹਿੰਦੇ ਸਮੁੰਦਰ ਦੇ ਕਿਨਾਰੇ ਖਲੋ ਕੇ ਕਿੰਨੀ ਕੁ ਅਸੀਂ ਸਮੁੰਦਰ ਦੀ ਗੱਲ ਕਰਾਂਗੇ। ਕੋਈ ਇੱਕ ਪਾਸਾ ਗੱਲ ਕਰ ਸਕਦਾ, ਉੱਠਦੀਆਂ ਲਹਿਰਾਂ ਦੀ ਗੱਲ ਕਰ ਸਕਦਾ, ਸਮੁੰਦਰ ਵਿੱਚ ਪਏ ਖਜ਼ਾਨਿਆਂ ਦੀ ਗੱਲ ਕਰ ਸਕਦਾ, ਪਰਲੇ ਪਾਸੇ ਦੀ ਗੱਲ ਕਰ ਸਕਦਾ, ਜਿੰਨੀ ਕੁ ਜਿਹਦੇ ਵਿੱਚ ਸ਼ਮਤਾ ਹੈ ਉੱਨੀ ਕਰ ਸਕਦਾ ਹੈ। ਅਤੇ ਗੁਰੂ ਗੋਬਿੰਦ ਸਿੰਘ ਦਾ ਜੀਵਨ ਐਸਾ ਹੈ ਕਿ ਏਕ ਆਂਖ ਸੇ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ, ਮੰਝਧਾਰ ਕੋ ਜਾਂ ਫਿਰ ਲਹਿਰ ਕੋ ਦੇਖੇ, ਵੀ ਇੱਕ ਅੱਖ ਨਾਲ ਹੋਰ ਬੰਦਾ ਸਮੁੰਦਰ ਕਿਨਾਰੇ ਖਲੋਤਾ ਕਿਹਨੂੰ ਕਿਹਨੂੰ ਤੱਕੇ, ਉਰਲਾ ਪਾਸਾ ਤੱਕੇ, ਪਰਲਾ ਪਾਸਾ ਤੱਕੇ, ਵਿੱਚ ਪਏ ਖਜ਼ਾਨੇ ਤੱਕੇ, ਉੱਠਦੀਆਂ ਲਹਿਰਾਂ ਤੱਕੇ, ਉਹਦੀ ਡੂੰਘਿਆਈ ਤੱਕੇ, ਉਹਦਾ ਵੱਡਾਪਣ ਵੇਖੇ, ਕੀ ਕੁਝ ਤੱਕੇ। ਪਰ ਸਮੁੰਦਰ ਦੇ ਵਿੱਚ ਤਾਂ ਇੰਨੀ ਵਿਸ਼ਾਲਤਾ ਹੈ, ਇੰਨੇ ਗੁਣ ਨੇ, ਇੱਕ ਅੱਖ ਨਾਲ ਇੱਕ ਜ਼ੁਬਾਨ ਨਾਲ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੀ ਇਸ ਤਰ੍ਹਾਂ ਹੀ ਨੇ। ਉਹ ਕਹਿੰਦਾ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕੰਮ ਹੈ। ਕਹਿੰਦੇ ਜਿੰਨੀ ਮਰਜ਼ੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕਰ ਲਈਏ ਨਾ, ਹਜ਼ੂਰ ਦੀ ਵਡਿਆਈ ਮੁਕੰਮਲ ਨਹੀਂ ਕੀਤੀ ਜਾ ਸਕਦੀ। ਜਿਵੇਂ ਬਾਣੀ ਵਿੱਚ ਇੱਕ ਬਚਨ ਹਜ਼ੂਰ ਨੇ ਕਿਹਾ ਨਾ ਕਿ ਕੋਟ ਕੋਟੀ ਮੇਰੀ ਯਾਰ ਜਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨਾ ਸੌਣ ਨਾ ਥਾਉ, ਭੀ ਤੇਰੀ ਕੀਮਤ ਨਾ ਪਵੈ ਹਉ ਕੇ ਵਡਾਖਾ ਨਾਉ। ਕਹਿੰਦੇ ਜੇ ਮੇਰੀ ਕਰੋੜਾਂ ਸਾਲ ਵੀ ਉਮਰ ਹੋ ਜਾਏ ਨਾ, ਕਰੋੜਾਂ ਸਾਲ ਮੈਂ ਗੁਫਾਵਾਂ ਦੇ ਵਿੱਚ ਬੈਠਾ ਰਹਾਂ, ਚੰਦ ਸੂਰਜ ਨਾ ਵੇਖਾਂ, ਇੰਨਾ ਕੁਝ ਜਪ ਤਪ ਕਰਨ ਤੋਂ ਬਾਵਜੂਦ ਵੀ ਪਰਮੇਸ਼ਵਰ ਤੇਰੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਭਾਵੇਂ ਕਿ ਹਜ਼ੂਰ ਨੇ ਕਿਹਾ ਜੋ ਹਮਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕ ਕੁੰਡ ਮੈਂ ਪਰਖ ਹੈ, ਪਰ ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਵਰ ਨਾ ਆਖੀਏ ਤਾਂ ਕੀ ਕਹੀਏ। ਇੰਨੇ ਗੁਣ ਜੀਵਨ ਵਿੱਚ, ਕਿਸੇ ਵਿੱਚ ਇੱਕ ਗੁਣ ਹੋ ਸਕਦੇ ਨੇ, ਦੋ ਗੁਣ ਹੋ ਸਕਦੇ ਨੇ, ਤਿੰਨ ਹੋ ਸਕਦੇ ਨੇ, ਚਾਰ ਹੋ ਸਕਦੇ ਨੇ, ਗੁਰੂ ਗੋਬਿੰਦ ਸਿੰਘ ਦਾ ਤਾਂ ਇੱਕ ਇੱਕ ਕਦਮ ਜਿਹੜਾ ਹੈ ਉਹ ਗੁਣਾਂ ਨਾਲ ਭਰਿਆ ਹੋਇਆ ਹੈ। ਇੱਕ ਇੱਕ ਕਦਮ ਦੇ ਵਿੱਚ ਉਹ ਗੁਣ ਨੇ ਹਜ਼ੂਰ ਦੇ ਜੀਵਨ ਵਿੱਚ, ਇੱਕ ਇੱਕ ਕਦਮ 'ਤੇ ਸਾਨੂੰ ਗੁਣ ਸਿਖਾਉਂਦੇ ਨੇ। ਹਰ ਪੱਖ ਥੋੜ੍ਹਾ ਜਿਹਾ ਯਤਨ ਕਰਾਂਗੇ, ਆਪਾਂ ਸਾਰੀ ਪੱਖ ਵਿਚਾਰਨ ਦਾ ਯਤਨ ਕਰੀਏ। ਭਾਈ ਆਨੰਦ ਲਾਲ ਸਾਹਿਬ ਨੇ ਇੱਕ ਬਚਨ ਬੜਾ ਪਿਆਰਾ ਕਿਹਾ, ਮੈਂ ਉੱਥੇ ਜਿੱਥੇ ਆਪਾਂ ਛੱਡਿਆ ਸੀ ਪਿਛਲੇ ਸੋਮਵਾਰ ਗੁਰਪੁਰਬ ਵਾਲੇ ਦਿਨ, ਉੱਥੋਂ ਦੁਬਾਰਾ ਸ਼ੁਰੂ ਕਰਨ ਦਾ ਯਤਨ ਕਰਾਂਗਾ। ਭਾਈ ਆਨੰਦ ਲਾਲ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇੱਕ ਦਿਨ ਆਪਣਾ ਕੇਸੀ ਇਸ਼ਨਾਨ ਕਰਕੇ ਅਤੇ ਬਾਹਰ ਆਏ ਨੇ, ਸਿਰ ਦੇ ਉੱਤੇ ਹਜ਼ੂਰ ਨੇ ਕੇਸਕੀ ਲਈ ਹੈ, ਹਜ਼ੂਰ ਦੇ ਕੇਸ ਲੰਬੇ ਨੇ, ਕੇਸ ਹਰੇ ਕਰ ਰਹੇ ਨੇ। ਇਹ ਵੀ ਬੇਨਤੀ ਕਰਾਂ ਵੀ ਅਸੀਂ ਸ਼ਬਦ ਕਈ ਵਾਰ ਵਰਤਣੇ ਕੇਸ ਸੁਕਾ ਰਹੇ, ਪਰ ਇਹ ਗੁਰਮਤ ਦਾ ਬੋਲਾ ਹੈ, ਕੇਸ ਹਰੇ ਕਰਦੇ, ਸੁਕਾਉਣੇ ਨਹੀਂ, ਕੇਸ ਹਰੇ ਕਰਦੇ ਨੇ। ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਆਪਣੇ ਕੇਸ ਹਰੇ ਪਏ ਕਰਦੇ ਸਨ, ਅਤੇ ਉਹਨਾਂ ਦੇ ਇੱਕ ਕੇਸ ਜਿਹੜਾ ਉੱਡ ਕੇ ਅਤੇ ਉਹਨਾਂ ਦੀਆਂ ਅੱਖਾਂ ਉੱਤੇ ਆ ਗਿਆ। ਅਤੇ ਭਾਈ ਆਨੰਦ ਲਾਲ ਸਾਹਿਬ ਕਹਿੰਦੇ ਨੇ ਕਿਤੇ ਸੱਚ ਇਹ ਵੇ, ਗੁਰੂ ਗੋਬਿੰਦ ਸਿੰਘ ਦੇ ਉਸ ਇੱਕ ਕੇਸ ਦੇ ਬਦਲੇ ਇਉਂ ਲੱਗਦਾ ਜਿਵੇਂ ਦੀਨ ਦੁਨੀਆਂ ਦਾ ਸਾਰਾ ਸੁੱਖ ਉਸ ਕੇਸ ਵਿੱਚ ਹੋਵੇ। ਇੱਕ ਪਾਸੇ ਦੀਨ ਦੁਨੀਆਂ ਦੇ ਸੁੱਖ ਹੋਣ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੀ ਸੁੰਦਰਤਾ। ਕਹਿੰਦੇ ਮੈਂ ਦੀਨ ਦੁਨੀਆਂ ਦੇ ਸੁੱਖ ਵਿਸਾਰਨ ਨੂੰ ਤਿਆਰ ਹਾਂ, ਗੁਰੂ ਗੋਬਿੰਦ ਸਿੰਘ ਦੀ ਉਸ ਸੁੰਦਰਤਾ ਬਦਲੇ। ਇੰਨੇ ਕੁ ਸੁੰਦਰ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਦੀਨ ਦੁਨੀਆਂ ਦਰ ਕਮਨ ਦੇ ਤਾਰ ਪਈ ਰੁਖਸਾਰ ਮਾਂ, ਕਹਿੰਦੇ ਇੰਨੇ ਕੁ ਸਤਿਗੁਰੂ ਜੀ ਦੇ ਕੇਸ ਸੁੰਦਰ ਨੇ ਕਿ ਉਸ ਇੱਕ ਕੇਸ ਦੇ ਬਦਲੇ ਮੈਂ ਦੀਨ ਦੁਨੀਆਂ ਦੇ ਸੁੱਖਾਂ ਨੂੰ ਵੀ ਤਿਆਗਣ ਨੂੰ ਤਿਆਰ ਰੱਖਾਂ, ਭਾਈ ਆਨੰਦ ਲਾਲ ਸਾਹਿਬ ਕਹਿੰਦੇ ਨੇ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਇਆਵਾਨ ਨੇ, ਮਦਦਗਾਰ ਨੇ, ਅਤੇ ਗੁਰੂ ਗੋਬਿੰਦ ਸਿੰਘ ਪਰਮੇਸ਼ਵਰ ਵਾਹਿਗੁਰੂ ਜੀ ਦੀ ਦਰਗਾਹ 'ਤੇ ਪ੍ਰਵਾਨਿਤ ਨੇ, ਉਹਨਾਂ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ। ਗੁਰੂ ਕਲਗੀਧਰ ਮਹਾਰਾਜ ਪਰਮੇਸ਼ਵਰ ਦੀ ਦਰਗਾਹ 'ਤੇ ਪ੍ਰਵਾਨ ਹੋ ਚੁੱਕੇ ਨੇ। ਨਾਸਿਰੋ ਮਨਸੂਰ, ਨਾਸਰ ਦਾ ਅਰਥ ਮਦਦ ਕਰਨ ਵਾਲਾ, ਮਨਸੂਰ ਪਰਮ ਪੁਰਖ ਪਰਮੇਸ਼ਵਰ ਦਾ ਰੂਪ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਹੋ ਚੁੱਕੇ ਨੇ, ਪ੍ਰਵਾਨ ਹੋ ਗਏ ਨੇ ਪਰਮੇਸ਼ਵਰ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਗੁਰ ਗੋਬਿੰਦ ਸਿੰਘ। ਅਤੇ ਫਿਰ ਨਾਲ ਹੀ ਭਾਈ ਆਨੰਦ ਲਾਲ ਕੀ ਕਹਿੰਦੇ ਨੇ, ਹੱਕ ਰਾਹ ਗਨਜ਼ੂਰ ਗੁਰ ਗੋਬਿੰਦ ਸਿੰਘ। ਇੱਥੇ ਇਹ ਵੀ ਚੇਤੇ ਰੱਖਣ, ਗੁਰੂ ਗੋਬਿੰਦ ਸਿੰਘ ਪਾਠ ਨਹੀਂ, ਕਿਉਂਕਿ ਬਾਣੀ ਹੈ ਭਾਈ ਆਨੰਦ ਲਾਲ ਦੀ, ਗੁਰ ਗੋਬਿੰਦ ਸਿੰਘ ਪਾਠ ਹੈ। ਗੱਗੇ ਨੂੰ ਔਂਕੜ, ਰਾਰੇ ਨੂੰ ਔਂਕੜ ਖੈ, ਗੁਰ ਗੋਬਿੰਦ ਸਿੰਘ ਪਾਠ ਕਰਨ, ਗੁਰੂ ਪਾਠ ਨਹੀਂ ਕਰਨ। ਹੱਕ ਰਾ ਗਨਜ਼ੂਰ ਗੁਰ ਗੋਬਿੰਦ ਸਿੰਘ, ਭਾਈ ਆਨੰਦ ਲਾਲ ਸਾਹਿਬ ਕਹਿੰਦੇ ਨੇ ਹੱਕ ਦਾ ਅਰਥ ਸੱਚ ਪਰਮੇਸ਼ਵਰ, ਗਨਜ਼ੂਰ ਦਾ ਅਰਥ ਗੰਜ ਦਾ ਅਰਥ ਖਜ਼ਾਨਾ, ਅਤੇ ਗਨਜ਼ੂਰ ਦਾ ਅਰਥ ਖਜ਼ਾਨਚੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਸ ਪਰਮ ਸੱਚ ਕਿਰਪਾਲੂ ਪਰਮੇਸ਼ਵਰ ਵਾਹਿਗੁਰੂ ਜੀ ਦੇ ਖਜ਼ਾਨੇ ਦੇ ਖਜ਼ਾਨਚੀ ਨੇ, ਭਾਵ ਗੁਰੂ ਪਰਮੇਸ਼ਵਰ ਵਾਹਿਗੁਰੂ ਜੀ ਦੇ ਸਾਰੇ ਖਜ਼ਾਨੇ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਅਤੇ ਇਸ ਤੋਂ ਅਗਲਾ ਬਚਨ 'ਤੇ ਕਮਾਲ ਕਰ ਦਿੱਤੀ ਭਾਈ ਆਨੰਦ ਲਾਲ ਸਾਹਿਬ ਨੇ। ਉਹ ਕਹਿੰਦੇ ਨੇ ਕਦੇ ਇਸ ਬ੍ਰਹਿਮੰਡ ਨੂੰ, ਇਸ ਧਰਤੀ ਨੂੰ ਅਸੀਂ ਵੇਖਦੇ ਹਾਂ, ਕਿੱਡੇ ਸੁੰਦਰ ਸੁੰਦਰ ਦਰੱਖਤ ਨੇ, ਦਰਿਆ ਨੇ, ਕਿੰਨੀਆਂ ਸੁੰਦਰ ਸੁੰਦਰ ਥਾਵਾਂ ਨੇ ਇਸ ਧਰਤੀ ਦੇ ਉੱਤੇ। ਕਿਤੇ ਬੰਦਾ ਵੇਖੇ ਤਾਂ ਕਿੰਨਾ ਮਨ ਮੋਹਿਤ ਹੋ ਜਾਂਦਾ ਵੀ ਕਿੰਨਾ ਸੁੰਦਰ ਬਣਿਆ ਹੋਇਆ, ਵੱਖੋ ਵੱਖਰੇ ਦੇਸ਼ਾਂ ਵਿੱਚ ਜਾਈਏ, ਇਲਾਕਿਆਂ ਵਿੱਚ ਜਾਈਏ, ਕਿੰਨਾ ਸੁੰਦਰ ਬਣਿਆ ਹੋਇਆ। ਪਰ ਭਾਈ ਆਨੰਦ ਲਾਲ ਸਾਹਿਬ ਕਹਿੰਦੇ ਨੇ ਸਭ ਕੁਝ ਆਪਣੀ ਥਾਂ ਠੀਕ ਹੈ, ਪਰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਆਵੇਗੀ ਤਾਂ ਇਉਂ ਲੱਗਦਾ ਵੀ ਪਰਮੇਸ਼ਵਰ ਨੇ ਕੁੱਲ ਬ੍ਰਹਿਮੰਡ ਦੀ ਸੁੰਦਰਤਾ, ਕੁੱਲ ਬ੍ਰਹਿਮੰਡ ਦੇ ਨੂਰ, ਕੁੱਲ ਬ੍ਰਹਿਮੰਡ ਦੇ ਤੇਜ ਪ੍ਰਤਾਪ ਨੂੰ ਜਦੋਂ ਇੱਕ ਥਾਂ ਇਕੱਠਾ ਕੀਤਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੋਈ। ਹੱਕ ਰਾ ਗਨਜ਼ੂਰ ਗੁਰ ਗੋਬਿੰਦ ਸਿੰਘ, ਜੁਮਲਾ, ਜੁਮਲਾ ਦਾ ਅਰਥ ਜੋੜਨਾ, ਫੈਜ਼ ਸਾਰੀ, ਨੂਰ, ਕੁੱਲ ਬ੍ਰਹਿਮੰਡ ਦੇ ਨੂਰ ਨੂੰ ਜਦੋਂ ਇੱਕ ਥਾਂ ਇਕੱਠਾ ਕੀਤਾ ਹੈ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਬਣੇ ਨੇ। ਜੁਮਲਾ, ਫੈਜ਼, ਨੂਰ, ਗੁਰੂ ਗੋਬਿੰਦ ਸਿੰਘ। ਫਿਰ ਇੱਕ ਬਚਨ ਹੋਰ ਕਹਿੰਦੇ ਨੇ ਹੱਕ ਹੱਕ ਅੰਦੇਸ਼, ਸੱਚ ਦੀ ਗੱਲ ਕਰਨ ਵਾਲੇ ਨੇ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼, ਵੇਖੋ ਦੋ ਸ਼ਬਦ ਨੇ, ਬਾਦਸ਼ਾਹ ਅਤੇ ਦਰਵੇਸ਼। ਬਾਦਸ਼ਾਹ ਹੋਰ ਹੈ, ਦਰਵੇਸ਼ ਹੋਰ ਹੈ, ਜਾਣਦੇ ਦਰਵੇਸ਼ ਫਕੀਰਾਂ ਨੂੰ ਕਹਿੰਦੇ ਨੇ। ਵੈਸੇ ਇਹ ਫਾਰਸੀ ਦਾ ਸ਼ਬਦ ਦਰਵੇਸ਼, ਦਰਵੇਸ਼ ਦਾ ਅਰਥ ਫਕੀਰ। ਹੁਣ ਗੁਰੂ ਗੋਬਿੰਦ ਸਿੰਘ ਲਈ ਭਾਈ ਆਨੰਦ ਲਾਲ ਦੋਵੇਂ ਹੀ ਸ਼ਬਦ ਵਰਤ ਰਹੇ ਨੇ, ਬਾਦਸ਼ਾਹ ਅਤੇ ਦਰਵੇਸ਼। ਬਾਦਸ਼ਾਹ ਇਉਂ ਨੇ ਜਦੋਂ ਅਨੰਦਪੁਰ ਸਾਹਿਬ ਦੀ ਉਸ ਸੁੰਦਰ ਵਾੜੀਆਂ ਵਿੱਚ ਤਖਤਾਂ ਉੱਪਰ ਸਤਿਗੁਰੂ ਸੁਭਾਏ ਮਾਨ ਨੇ ਸੋਨਾ ਚਾਂਦੀ ਹੀਰੇ ਜਵਾਹਰਾਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੁਲਦੇ ਨੇ, ਉਦੋਂ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਹੈ, ਅਤੇ ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਮਾਹੀ ਦੇ ਗੀਤ ਗਾਉਂਦਾ ਉਦੋਂ ਦਰਵੇਸ਼ ਹੈ। ਜਦੋਂ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾਸ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਜਦੋਂ ਗੁਰੂ ਗੋਬਿੰਦ ਸਿੰਘ ਇਹ ਗੱਲ ਕਰਦੇ ਨੇ ਉਦੋਂ ਦਰਵੇਸ਼ ਨੇ, ਦੋਵੇਂ ਗੱਲਾਂ ਨੇ, ਬਾਦਸ਼ਾਹ, ਦਰਵੇਸ਼, ਗੁਰੂ ਗੋਬਿੰਦ ਸਿੰਘ। ਫਿਰ ਇੱਕ ਬਚਨ ਹੋਰ ਕਹਿੰਦੇ ਨੇ ਹੱਕ ਹੱਕ ਅਗਾਹ, ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ। ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹ ਔਰੰਗਜ਼ੇਬ ਹੈ, ਕਿੰਨੇ ਵੱਡੇ ਵੱਡੇ ਸ਼ਹਿਨਸ਼ਾਹ ਹੋ ਗਏ, ਪਰ ਭਾਈ ਆਨੰਦ ਲਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਵਰਗੀ ਸ਼ਹਿਨਸ਼ਾਹਤ ਕਿਸੇ ਦੇ ਵਿੱਚ ਵੀ ਨਹੀਂ ਹੈ। ਜੇ ਉਹਦਾ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਹੈ, ਉਹੋ ਜਿਹਾ ਸੰਸਾਰ ਵਿੱਚ ਕੋਈ ਹੋਰ ਨਹੀਂ। ਫਿਰ ਇੱਕ ਬਚਨ ਹੋਰ, ਉਹ ਕਹਿੰਦੇ ਨੇ ਹੱਕ ਹੱਕ ਆਈਨਾ, ਗੁਰੂ ਗੋਬਿੰਦ ਸਿੰਘ। ਆਈਨਾ ਕਹਿੰਦੇ ਦਰਪਣ ਨੂੰ, ਸ਼ੀਸ਼ੇ ਨੂੰ, ਜਿਹਦੇ ਵਿੱਚ ਆਪਾਂ ਮੁੱਖ ਵੇਖਦੇ ਹਾਂ। ਭਾਈ ਆਨੰਦ ਲਾਲ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹੱਕ ਸੱਚ ਦਾ ਆਈਨਾ ਨੇ, ਜਿਹੜਾ ਕੋਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਜਾਂਦਾ ਉਹਨੂੰ ਸੱਚ ਵਿਖਾ ਦਿੰਦੇ ਨੇ, ਅਸਲੀਅਤ ਵਿਖਾ ਦਿੰਦੇ ਨੇ। ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ। ਗੁਰੂ ਗੋਬਿੰਦ ਸਿੰਘ ਖਾਲਸ ਦਾ ਅਰਥ ਸ਼ੁੱਧ, ਬੇਕੀਨਾ ਭਾਵ ਗੁਰੂ ਗੋਬਿੰਦ ਸਿੰਘ ਅੰਦਰ ਸਾੜਾ ਨਹੀਂ। 14 ਜੰਗਾਂ ਗੁਰੂ ਕਲਗੀਧਰ ਮਹਾਰਾਜ ਨੇ ਲੜੀਆਂ, ਪਰ ਕੋਈ ਵੀ ਜੰਗ ਜਿਹੜੀ ਜ਼ਰ ਜ਼ੋਰੂ ਅਤੇ ਜ਼ਮੀਨ ਵਾਸਤੇ ਨਹੀਂ ਸੀ ਹੋਈ ਅੱਜ ਤੱਕ। ਦੁਨੀਆਂ ਦੀ ਕੁੱਲ ਕਾਇਨਾਤ ਵਿੱਚ ਜਿੰਨੇ ਵੀ ਜੰਗ ਯੁੱਧ ਹੋਏ ਨੇ ਉਹ ਤਿੰਨ ਕਾਰਨਾਂ ਕਰਕੇ ਹੋਏ ਨੇ, ਜ਼ਰ, ਜ਼ੋਰੂ ਅਤੇ ਜ਼ਮੀਨ। ਇਹ ਤਿੰਨਾਂ ਕਰਕੇ ਜੰਗਾਂ ਹੋਈਆਂ ਨੇ, ਪਰ ਗੁਰੂ ਗੋਬਿੰਦ ਸਿੰਘ ਦੀ ਇੱਕ ਵੀ ਜੰਗ ਜਿਹੜੀ ਨਾ ਔਰਤ ਕਰਕੇ, ਨਾ ਜ਼ਮੀਨ ਕਰਕੇ, ਨਾ ਕਿਸੇ ਥਾਂ ਕਰਕੇ, ਗੁਰੂ ਗੋਬਿੰਦ ਸਿੰਘ ਦੀ ਲੜਾਈਆਂ ਕੇਵਲ ਹੱਕ ਸੱਚ ਵਾਸਤੇ ਸੀ। ਕਿਸੇ ਲਈ ਸਾੜਾ ਨਹੀਂ, ਕਿਸੇ ਲਈ ਸਾੜਾ ਨਹੀਂ। ਕਦੇ ਹਿੰਦੂ ਆਏ ਅਤੇ ਪਿਤਾ ਨੂੰ ਤੋਰਿਆ, ਅਤੇ ਕਦੇ ਪੀਰ ਬੁੱਢਣ ਸ਼ਾਹ ਵਰਗੇ, ਪੀਰ ਬੁੱਧੂ ਸ਼ਾਹ ਵਰਗਿਆਂ ਨੇ ਆ ਕੇ ਮੱਥਾ ਟੇਕਿਆ ਅਤੇ ਉਹਨਾਂ ਨੂੰ ਵੀ ਰਹਿਮਤਾਂ ਦਿੱਤੀਆਂ ਸੱਚੇ ਦਰਗਾਹ ਦੀ। ਗੁਰੂ ਗੋਬਿੰਦ ਸਿੰਘ ਤਾਂ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਨੇ, ਗੁਰੂ ਗੋਬਿੰਦ ਸਿੰਘ ਹਰੇਕ ਦੇ ਰਹਿਬਰ ਨੇ। ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਸਤ ਸੰਗਤ, 1666 ਈਸਵੀ ਮਾਤ ਗੁਜਰ ਕੌਰ ਦੀ ਕੁੱਖੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਘਰ, ਜਿਹਨੂੰ ਅੱਜ ਅਸੀਂ ਤਖ਼ਤ ਸ੍ਰੀ ਹਰਿਮੰਦਰ, ਜਿਵੇਂ ਥੋੜ੍ਹਾ ਜਿਹਾ ਉਸ ਦਿਨ ਤੋਂ ਰਿਪੀਟ ਕਰ ਰਹੇ ਹਾਂ ਤਾਂ ਕਿ ਲੜੀ ਜੁੜੇ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਤਿਗੁਰੂ ਜੀ ਦਾ ਆਗਮਨ ਹੁੰਦਾ, ਜਿਹਦੇ ਬਾਬਤ ਹਜ਼ੂਰ ਨੇ ਆਪ ਬਚਨ ਕਹੇ ਨੇ ਕਿ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਏ। ਕਿਉਂਕਿ ਜਦੋਂ ਮੁਰਪਿਤ ਪੂਰਬ ਕੀਅਸ ਪਿਆ ਨਾ ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਏਓ। ਜਦੋਂ ਪੂਰਬ ਦੀ ਯਾਤਰਾ 'ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਨੇ, ਹੁਣ ਹਜ਼ੂਰ ਇਸ ਵੇਲੇ ਅਸਾਮ ਦੀ ਧਰਤੀ 'ਤੇ ਨੇ। ਪੀਰ ਬੁੱਢਣ ਸ਼ਾਹ ਵਾਲਾ ਇਤਿਹਾਸ ਆਪਾਂ ਉਸ ਦਿਨ ਵਿਚਾਰਿਆ ਸੀ ਪੂਰੇ ਵਿਸਥਾਰ ਨਾਲ, ਉਹਨੇ ਦਰਸ਼ਨ ਕੀਤੇ ਨੇ। ਇੱਧਰੋਂ ਸਤਿਗੁਰੂ ਜੀ ਨੂੰ ਖਬਰ ਮਿਲੀ ਹੈ ਵੀ ਘਰ ਪੁੱਤਰ ਦਾ ਜਨਮ ਹੋਇਆ, ਪਰ ਉਹ ਯਾਤਰਾ ਛੱਡ ਕੇ ਹਾਲੇ ਹਜ਼ੂਰ ਆਏ ਨਹੀਂ। ਨਹੀਂ ਤਾਂ ਕਿਸੇ ਦੇ ਘਰ ਖੁਸ਼ੀ ਹੋਵੇ ਵੀ 31 ਸਾਲਾਂ ਇਹ ਥੋੜ੍ਹਾ ਸਮਾਂ ਨਹੀਂ। ਮੈਂ ਪਿਛਲੇ ਦਿਨ ਵੀ ਕਿਹਾ ਸੀ ਵੀ ਸਮਾਜ ਐਸਾ ਹੈ, ਕਿਉਂਕਿ ਸਮਾਜ ਵਿੱਚ ਬਹੁ ਪ੍ਰਕਾਰੀ ਲੋਕ ਰਹਿੰਦੇ ਨੇ, ਚੇਤੇ ਰੱਖਣ। ਸਮਾਜ, ਵੈਸੇ ਕਈ ਵਿਦਵਾਨਾਂ ਨੇ ਸਮਾਜ ਦੇ ਅਰਥ ਹੀ ਕੀਤੇ ਨੇ ਵੀ ਬਹੁ ਮਤਾਂ ਨੂੰ ਇੱਕ ਥਾਂ ਇਕੱਠਾ ਕਰ ਲੈਣਾ। ਸਮਾਜ ਉਹ ਹੈ, ਹਰ ਪ੍ਰਕਾਰ ਦਾ ਬੰਦਾ ਸਮਾਜ ਵਿੱਚ ਰਹਿੰਦਾ। ਕਿਸੇ ਦੀ ਮਤ ਚੰਗੀ ਹੈ, ਕਿਸੇ ਦੀ ਮਾੜੀ ਹੈ, ਕਿਸੇ ਦੀ ਹੋਰ ਚੰਗੀ, ਕਿਸੇ ਦੀ ਉਸ ਤੋਂ ਵੀ ਮਾੜੀ ਹੈ, ਕਿਸੇ ਦੀ ਸੋਚ ਬਿਲਕੁਲ ਉੱਚੀ ਹੈ, ਕਿਸੇ ਦੀ ਸੋਚ ਬਿਲਕੁਲ ਨੀਵੀਂ। ਹਰ ਪ੍ਰਕਾਰ ਦਾ ਬੰਦਾ ਨਾ ਸਮਾਜ ਵਿੱਚ। ਸਮਾਜ ਦਾ ਅਰਥ ਇਹ ਵੀ ਹਰ ਪ੍ਰਕਾਰ ਦੇ ਮਨੁੱਖਾਂ ਦਾ ਇਕੱਠ, ਹਰ ਪ੍ਰਕਾਰ ਦੀ ਸੋਚ ਰੱਖਣ ਵਾਲੇ ਮਨੁੱਖਾਂ ਦਾ ਇਕੱਠ। ਅਤੇ ਮਾਤ ਗੁਜਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਲਈ ਸਮਾਜ ਵਿੱਚ ਰਹਿਣਾ ਕਿੱਡਾ ਮੁਸ਼ਕਲ ਹੋਇਆ ਹੋਵੇਗਾ, ਜਦੋਂ ਸ਼ਰੀਕਿਆਂ ਨੇ ਕਿਧਰੇ ਨਾ ਕਿਧਰੇ ਮੇੜੇ ਮਾਰੇ ਹੋਣਗੇ ਵੀ 31 ਸਾਲ ਹੋ ਗਏ ਅਤੇ ਹਾਲੇ ਵੀ ਕੁੱਖ ਜਿਹੜੀ ਉਹ ਸੁੰਨੀ ਹੈ। ਪਰ 31 ਸਾਲਾਂ ਬਾਅਦ ਥੋੜ੍ਹਾ ਮਾਰੇ ਹੋਣਗੇ। ਉਹਨਾਂ 31 ਸਾਲਾਂ ਵਿੱਚ ਵੀ ਮਾਤ ਗੁਜਰੀ ਨੂੰ ਕਿੰਨਾ ਕੁਝ ਸਹਿਣ ਕਰਨਾ ਪਿਆ ਹੋਵੇਗਾ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ, ਧੰਨ ਮਾਤ ਗੁਜਰੀ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਮੇਣਿਆਂ ਦਾ ਕੋਈ ਅਸਰ ਨਹੀਂ। ਬੇਪਰਵਾਹ ਫਕੀਰ ਨੇ ਨਾ, ਮਾਤ ਗੁਜਰੀ ਨੇ ਜਪ ਕੀਤਾ, ਗੁਰੂ ਗੋਬਿੰਦ ਸਿੰਘ ਨੇ ਜਪ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਜਪ ਕੀਤਾ, ਅਤੇ ਫਿਰ ਦਇਆ ਮਾਇਆ ਹੋਈ ਅਤੇ ਤਹੀਂ ਪ੍ਰਕਾਸ਼ ਹਮਾਰਾ ਪਇਓ, ਫਿਰ ਪਟਨਾ ਸਾਹਿਬ ਹਜ਼ੂਰ ਦਾ ਪ੍ਰਕਾਸ਼ ਹੋਇਆ। ਹੁਣ ਇੱਥੋਂ ਸਤਿਗੁਰੂ ਜੀ ਨੇ ਫਿਰ ਹੁਕਮਨਾਮਾ ਲਿਖ ਕੇ ਭੇਜਿਆ ਕਿ ਪਟਨਾ ਗੁਰੂ ਕਾ ਘਰ ਹੈ, ਗੋਬਿੰਦ ਰਾਏ ਕੇ ਜਨਮ ਪਰ ਜੋ ਸੰਗਤ ਖਰਚ ਕੀਆ ਸੋ ਗੁਰੂ ਭਲਾ ਕਰੇਗਾ। ਕਿਉਂਕਿ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ, ਸਾਰੇ ਪਟਨਾ ਸ਼ਹਿਰ ਨੇ ਵਧਾਈਆਂ ਦਿੱਤੀਆਂ ਨੇ, ਖਰਚੇ ਕੀਤੇ ਨੇ, ਆਨੰਦ ਮੰਗਲ ਗਾਏ ਨੇ। ਹੁਣ ਇੱਥੇ ਸਤਿਗੁਰੂ ਜੀ ਦਾ ਜੀਵਨ ਬਤੀਤ ਹੁੰਦਾ ਚੇਤੇ ਰੱਖਣ, ਪਰ ਇਸ ਜੀਵਨ ਦੀ ਸ਼ੁਰੂਆਤ ਤੋਂ ਹੀ ਸਤਿਗੁਰੂ ਜੀ ਬਖਸ਼ਿਸ਼ਾਂ ਦੇਣ ਵਾਲੇ ਬਣ ਗਏ ਨੇ। ਕਿਉਂਕਿ ਪੀਰ ਬੁੱਢਣ ਸ਼ਾਹ ਹੁੰਦਾ ਹੈ, ਉਹ ਸਵਾਲ ਲੈ ਕੇ ਆਇਆ, ਕੇਵਲ ਉਹਦਾ ਮਕਸਦ ਦਰਸ਼ਨ ਕਰਨ ਦਾ ਨਹੀਂ ਸੀ। ਹਾਂ, ਉਹ ਥਾਂ ਤੋਂ ਤੁਰਿਆ ਹੈ ਮੁਰੀਦਾਂ ਨੂੰ ਕਹਿ ਕੇ ਵੀ ਰੱਬ ਦਾ ਨੂਰ ਅੱਜ ਉਤਰਿਆ ਪੂਰਬ ਵੱਲ, ਅੱਜ ਰੱਬ ਦੇ ਨੂਰ ਦੇ, ਅੱਲਾਹ ਦੇ, ਖੁਦਾ ਦੇ ਨੂਰ ਦੇ ਦੀਦਾਰ ਕਰਨੇ ਨੇ। ਪਰ ਅੰਦਰ ਇੱਕ ਸਵਾਲ ਵੀ ਹੈ ਵੀ ਖੁਦਾ ਦਾ ਨੂਰ ਹੈ ਕਿਹਦਾ ਹੈ, ਇਹ ਹਿੰਦੂਆਂ ਦਾ ਕਿ ਮੁਸਲਮਾਨਾਂ ਦਾ? ਇਸ ਸਵਾਲ ਨੂੰ ਲੈ ਕੇ ਤੁਰਿਆ। ਹਾਲੀ ਰਿੜਦੇ ਨੇ, ਰਿੜਦਿਆਂ ਰਿੜਦਿਆਂ ਦੋਵੇਂ ਕੁੱਜੀਆਂ ਨੂੰ ਪਰਾਂ ਸੁੱਟ ਕੇ ਅਤੇ ਜਵਾਬ ਦੇ ਦਿੱਤਾ ਵੀ ਅਸੀਂ ਹਿੰਦੂਆਂ ਦੇ ਵੀ ਹਾਂ ਅਤੇ ਮੁਸਲਮਾਨਾਂ ਦੇ ਵੀ ਹਾਂ, ਭਾਵ ਅਸੀਂ ਹੱਕ ਸੱਚ ਦੇ ਪੁਜਾਰੀ ਹਾਂ। ਜੇ ਕੱਲ੍ਹ ਨੂੰ ਹਿੰਦੂ ਵੀ ਹੱਕ ਸੱਚ ਲਈ ਖੜੇਗਾ ਅਸੀਂ ਨਾਲ ਹੋਵਾਂਗੇ, ਜੇ ਮੁਸਲਮਾਨ ਹੋਵੇਗਾ ਤਾਂ ਵੀ ਅਸੀਂ ਨਾਲ ਹੋਵਾਂਗੇ। ਕਿਉਂਕਿ ਲੜਾਈ ਮੁਗਲਾਂ ਨਾਲ ਨਹੀਂ ਸੀ, ਗੁਰੂ ਕਲਗੀਧਰ ਪਾਤਸ਼ਾਹ ਦੀ ਲੜਾਈ ਕੇਵਲ ਅੱਤਿਆਚਾਰ ਦੇ ਵਿਰੁੱਧ ਸੀ, ਲੜਾਈ ਕੇਵਲ ਮਜ਼ਲੂਮਾਂ 'ਤੇ ਹੋ ਰਹੇ ਅੱਤਿਆਚਾਰ ਦੇ ਵਿਰੁੱਧ ਸੀ। ਇਹ ਭਾਵੇਂ ਉਹਦੀ ਉਸ ਥਾਂ 'ਤੇ ਹਿੰਦੂ ਕਰ ਰਹੇ ਹੁੰਦੇ ਅਤੇ ਉਦੋਂ ਵੀ ਸਤਿਗੁਰੂ ਜੰਗ ਲੜਦੇ, ਉਸ ਟਾਈਮ ਮੁਗਲ ਕਰ ਰਹੇ ਸਨ, ਮੁਸਲਮਾਨ ਕਰ ਰਹੇ ਸਨ, ਹਜ਼ੂਰ ਤਾਂ ਵੀ ਜੰਗ ਲੜਦੇ। ਲੜਾਈ ਕੇਵਲ ਹੱਕ ਸੱਚ ਦੀ ਚੇਤੇ ਰੱਖਣਾ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਪੀਰ ਬੁੱਢਣ ਸ਼ਾਹ ਨੂੰ ਜਵਾਬ ਦਿੰਦੇ ਨੇ। ਹੁਣ ਇੱਥੇ ਸਤਿਗੁਰੂ ਜੀ ਦਾ ਬਚਪਨ ਬਤੀਤ ਹੁੰਦਾ ਹੈ, ਹਾਲੀ ਪਿਤਾ ਜੀ ਦੇ ਦਰਸ਼ਨ ਨਹੀਂ ਹੋਏ, ਪਿਤਾ ਜੀ ਨਾਲ ਮਿਲਾਪ ਨਹੀਂ ਹੋਇਆ ਹਾਲੇ। ਹੁਣ ਇੱਥੇ ਇਸੇ ਨਗਰ ਵਿੱਚ ਸਤਿਗੁਰੂ ਜੀ ਬੜੀਆਂ ਬੇਅੰਤ ਬਖਸ਼ਿਸ਼ਾਂ ਕਰਦੇ ਨੇ। ਹਜ਼ੂਰ ਦੇ ਪਾਵਨ ਸ਼ਸਤਰ, ਪਾਵਨ ਚੋਲਾ ਸਾਹਿਬ ਜੋ ਤਖ਼ਤ ਸਾਹਿਬ 'ਤੇ ਸੁਭਾਏਮਾਨ, ਇਸ ਸਥਾਨ ਦੀ ਆਪਾਂ ਘਟਨਾ ਅਕਸਰ ਪੜ੍ਹਨੇ। ਵੇਖੋ, ਜਿਹੜੇ ਪੀਰ ਬੁੱਢਣ ਸ਼ਾਹ ਨੂੰ ਜਵਾਬ ਦਿੱਤਾ ਸੀ ਨਾ ਕਿ ਅਸੀਂ ਹਿੰਦੂਆਂ ਦੇ ਵੀ, ਅਸੀਂ ਮੁਸਲਮਾਨਾਂ ਦੇ ਵੀ, ਇਹ ਕੇਵਲ ਗੱਲੀ ਬਾਤੀ ਨਹੀਂ। ਪੰਡਿਤ ਸ਼ਿਵ ਦੱਤ ਪੂਜਾ ਕਰਦਾ, ਰਾਮ ਚੰਦਰ ਜੀ ਦੀ ਪੂਜਾ ਕਰਦਾ, ਉਹ ਬੈਠ ਕੇ ਰਾਮ ਰਾਮ ਜਪਦਾ, ਉਹਦੇ ਮਨ ਅੰਦਰ ਇੱਕ ਸਵਾਲ ਜਾਗਿਆ ਵੀ ਅੱਜ ਇਸ ਨਗਰ ਵਿੱਚ ਕਿਸੇ ਅਵਤਾਰੀ ਪੁਰਸ਼ ਨੇ ਜਨਮ ਲਿਆ ਹੈ, ਅਤੇ ਜੇ ਉਹ ਵਾਕਈ ਸੱਚ ਦਾ ਪੁਜਾਰੀ ਹੈ, ਜੇ ਵਾਕਈ ਇੱਕ ਦਾ ਪੁਜਾਰੀ ਹੈ, ਤਾਂ ਮੈਨੂੰ ਫਿਰ ਮੇਰੇ ਇਸ਼ਟ ਦੇ ਰੂਪ ਵਿੱਚ ਦਰਸ਼ਨ ਦੇਣ। ਹਜ਼ੂਰ ਗੁਰੂ ਗੋਬਿੰਦ ਸਿੰਘ ਨੇ ਜਿੱਥੇ ਅਸੀਂ ਕੰਗਣ ਘਾਟ ਅਸਥਾਨ ਵੇਖਦੇ ਹਾਂ ਉੱਥੇ ਪੰਡਿਤ ਸ਼ਿਵ ਦੱਤ ਨੂੰ ਰਾਮ ਚੰਦਰ ਦੇ ਰੂਪ ਵਿੱਚ ਵੀ ਦਰਸ਼ਨ ਦਿੱਤੇ ਨੇ। ਪੀਰ ਬੁੱਢਣ ਸ਼ਾਹ ਨੂੰ ਜੇ ਖੁਦਾ ਦਾ ਨੂਰ ਮੰਨ ਕੇ ਆਇਆ ਉਹਨੂੰ ਖੁਦਾ ਦੇ ਨੂਰ ਰੂਪ ਵਿੱਚ ਦਰਸ਼ਨ ਦਿੱਤੇ ਨੇ, ਅਤੇ ਜੇ ਪੰਡਿਤ ਸ਼ਿਵ ਦੱਤ ਨੇ ਆਪਣੇ ਇਸ਼ਟ ਦੇ ਰੂਪ ਵਿੱਚ ਦਰਸ਼ਨ ਚਾਹੇ ਉਹਨੇ ਇਸ਼ਟ ਦੇ ਰੂਪ ਵਿੱਚ ਵੀ ਦਰਸ਼ਨ ਦਿੱਤੇ ਨੇ। ਹੁਣ ਜਿਹੜਾ ਇਤਿਹਾਸ ਕਹਿੰਦਾ, ਭਾਈ ਵੀਰ ਸਿੰਘ ਸਾਹਿਬ ਕਹਿੰਦਾ ਜਿਹੜਾ ਬਾਲਾ ਪ੍ਰੀਤਮ ਸ਼ਬਦ ਸੀ ਨਾ ਉਹ ਪੰਡਿਤ ਸ਼ਿਵ ਦੱਤ ਨੇ ਦਿੱਤਾ ਸੀ। ਬਾਲ ਦਾ ਅਰਥ ਬੱਚਾ, ਪ੍ਰੀਤਮ ਦਾ ਅਰਥ ਪਿਆਰਾ, ਵੀ ਪਿਆਰਾ ਬੱਚਾ ਇੰਨਾ ਕੁ ਪਿਆਰਾ ਹੈ ਵੀ ਸਾਡੇ ਇਸ਼ਟ ਨਾਲੋਂ ਵੀ ਵੱਧ ਕੇ ਮੈਨੂੰ ਹੁਣ ਇਹ ਬੱਚਾ ਪਿਆਰਾ ਲੱਗਦਾ। ਉਹਨੇ ਨਾਂ ਦਿੱਤਾ ਸੀ ਬਾਲਾ ਪ੍ਰੀਤਮ। ਉਸ ਤੋਂ ਬਾਅਦ ਨਗਰ ਵਿੱਚ, ਪਟਨਾ ਨਗਰ ਵਿੱਚ ਬਾਲਾ ਪ੍ਰੀਤਮ ਕਹਿਣ ਲੱਗ ਪਏ ਸਨ ਲੋਕ। ਹੁਣ ਇਸੇ ਨਗਰ ਵਿੱਚ ਰਾਜਾ ਫਤਿਹ ਚੰਦ ਮੈਣੀ ਰਹਿੰਦਾ, ਉਹਦੇ ਘਰ ਵਾਲੀ ਰਹਿੰਦੀ, ਘਰ ਕੋਈ ਸੰਤਾਨ ਨਹੀਂ, ਔਲਾਦ ਤੋਂ ਘਰ ਸੁਣਨਾ ਹੈ ਰਾਜੇ ਨੇ। ਇਹ ਰਾਜੇ ਇਉਂ ਸਨ ਵੀ ਛੋਟੀਆਂ ਛੋਟੀਆਂ ਰਿਆਸਤਾਂ ਜਿਹੜੀਆਂ ਨੇ ਉਹ ਮੁਗਲਾਂ ਵੱਲੋਂ ਕੁਝ ਹਿੰਦੂ ਰਾਜਿਆਂ ਨੂੰ ਬਖਸ਼ਿਸ਼ ਕੀਤੀਆਂ ਹੋਈਆਂ ਸਨ, ਉਹਨਾਂ ਨੂੰ ਰਾਜੇ ਕਹਿ ਦਿੰਦੇ ਸੀ। ਜਿਵੇਂ ਰਾਜਾ ਜੈ ਰਾਮ ਸੀ, ਜਿਵੇਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਆਇਆ, ਇਸ ਤਰ੍ਹਾਂ ਹੀ ਇਹ ਕੁਝ ਛੋਟੀ ਛੋਟੀ ਰਿਆਸਤਾਂ ਦੇ ਮਾਲਕ ਸਨ ਜਿਹੜੇ ਰਾਜੇ ਅਖਵਾਉਂਦੇ ਸਨ। ਹੁਣ ਇਹਦੇ ਘਰ ਔਲਾਦ ਨਹੀਂ, ਪੰਡਿਤ ਸ਼ਿਵ ਦੱਤ ਇਹਨਾਂ ਦੇ ਘਰ ਬਹੁਤਾ ਆਉਣ ਜਾਣ ਸੀ। ਪੰਡਿਤ ਸ਼ਿਵ ਦੱਤ ਕਹਿੰਦੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਤੁਹਾਨੂੰ ਔਲਾਦ ਵੀ ਮਿਲੇਗੀ, ਤੁਹਾਨੂੰ ਰੂਹਾਨੀਅਤ ਦਾ ਸੁੱਖ ਵੀ ਮਿਲੇਗਾ ਜੇ ਤੁਸੀਂ ਬਾਲਾ ਪ੍ਰੀਤਮ ਨੂੰ ਧਿਆਉਣ ਲੱਗ ਪਓ ਤਾਂ। ਹੁਣ ਉਹ ਜਾਣਦੇ ਨਹੀਂ ਵੀ ਬਾਲਾ ਪ੍ਰੀਤਮ ਹੈ ਕੌਣ ਨੇ। ਪਟਨਾ ਨਗਰ ਦੀ ਗਲੀ ਵਿੱਚ ਸਤਿਗੁਰੂ ਜੀ ਖੇਡਦੇ ਨੇ, ਬੱਚਿਆਂ ਨਾਲ ਖੇਡਦੇ ਨੇ, ਆਪਣੇ ਮਿੱਤਰਾਂ ਨਾਲ ਖੇਡਦੇ ਨੇ, ਪਰ ਬਹੁਤਾ ਉੱਧਰ ਜਾਣ ਆਉਣ ਨਹੀਂ। ਹੁਣ ਆਸ ਇੱਕ ਇਹ ਹੈ ਵੀ ਕੁੱਖ ਵਿੱਚ ਔਲਾਦ ਪੈ ਜਾਏ, ਸੰਤਾਨ ਦੀ ਦਾਤ ਪੈ ਜਾਏ, ਅਤੇ ਸਾਧ ਸੰਗਤ ਦਿਨ ਰਾਤ ਉਹ ਅਸਥਾਨ ਆਪ ਜੀ ਦਰਸ਼ਨ ਕਰਦੀ ਹੋਣ, ਦਿਨ ਰਾਤ ਜਿਹੜੀ ਰਾਣੀ ਮੈਣੀ ਹੈ ਉਹ ਦਿਨ ਰਾਤ ਇਹੀ ਅਰਦਾਸ ਕਰਦੀ ਵੀ ਔਲਾਦ ਮਿਲ ਜਾਏ, ਔਲਾਦ ਮਿਲ ਜਾਏ। ਪਰ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਐਸੀ ਵਰਤੀ ਹੈ, ਔਲਾਦ ਮੰਗਦੀ ਮੰਗਦੀ ਉਹ ਗੁਰੂ ਗੋਬਿੰਦ ਸਿੰਘ ਨੂੰ ਮੰਗਣ ਲੱਗ ਪਈ। ਬਖਸ਼ਿਸ਼ ਵਰਤ ਗਈ ਨਾ, ਜਦੋਂ ਪਹਿਲਾਂ ਤਾਂ ਇੱਕ ਮੰਗ ਸੀ ਉਹਦੀ ਵੀ ਮੈਨੂੰ ਸੰਤਾਨ ਮਿਲ ਜਾਏ, ਮੇਰੀ ਕੁੱਖ ਹਰੀ ਹੋ ਜਾਏ, ਮੇਰੀ ਸੁੰਨੀ ਹੋਈ ਕੁੱਖ ਵਿੱਚ ਸੰਤਾਨ ਪੈ ਜਾਏ। ਪਰ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਐਸੀ ਵਰਤੀ ਉਹ ਸੰਤਾਨ ਛੱਡ ਕੇ ਗੁਰੂ ਗੋਬਿੰਦ ਸਿੰਘ ਨੂੰ ਮੰਗਣ ਲੱਗ ਪਈ। ਪਰ ਹੁਣ ਗੱਲ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਆਉਣ ਕਿਵੇਂ, ਕੋਈ ਸੁਨੇਹਾ ਨਹੀਂ, ਕੋਈ ਕੁਝ ਨਹੀਂ, ਕਿਵੇਂ ਆਉਣ। ਪੰਡਿਤ ਸ਼ਿਵ ਦੱਤ ਨੂੰ ਕਹਿੰਦੀ, ਪੰਡਿਤ ਜੀ ਜੇ ਤੁਸੀਂ ਲੈ ਆਵੋ ਉਹਨਾਂ ਨੂੰ ਤਾਂ ਕਿੱਡੀ ਚੰਗੀ ਗੱਲ ਹੋਵੇ, ਵੀ ਮੇਰੇ ਕੋਲ ਲੈ ਆਓ, ਮੈਂ ਉਹਨਾਂ ਨੂੰ ਲਾਡ ਕਰਾਂਗੀ, ਪਿਆਰ ਕਰਾਂਗੀ, ਪ੍ਰਸ਼ਾਦਾ ਛਕਾਵਾਂਗੀ। ਅਤੇ ਪੰਡਿਤ ਸ਼ਿਵ ਦੱਤ ਦਾ ਭਰੋਸਾ ਵੱਡਾ ਸੀ, ਉਹ ਕਹਿਣ ਲੱਗਾ, ਰਾਣੀ ਤੂੰ ਨਿੱਤ ਆਪਣੇ ਸੱਚੇ ਮਨੋਂ ਅਰਦਾਸ ਕਰ, ਮੇਰਾ ਭਰੋਸਾ ਕਹਿੰਦਾ ਇੱਕ ਨਾ ਇੱਕ ਦਿਨ ਉਹ ਆਪ ਤੇਰੀ ਝੋਲੀ ਵਿੱਚ ਆ ਕੇ ਬਹਿ ਜਾਣਗੇ। ਤੂੰ ਨਿੱਤ ਅਰਦਾਸ ਤਾਂ ਕਰ, ਰੋਜ਼ ਯਾਦ ਤਾਂ ਕਰਨਾ ਉਹਨਾਂ ਨੂੰ ਨਿੱਤ। ਹੁਣ ਦੋਵੇਂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦੇ ਨੇ, ਨਿੱਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਵਿੱਚ ਜੁੜਦੇ ਨੇ। ਅਤੇ ਇੱਧਰ ਗੁਰੂ ਕਲਗੀਧਰ ਮਹਾਰਾਜ ਜੀ ਖੇਡਦਿਆਂ ਖੇਡਦਿਆਂ ਇੱਧਰ ਆ ਗਏ ਨੇ ਜਿੱਥੇ ਗੁਰਦੁਆਰਾ ਬਾਲ ਲੀਲਾ ਸਾਹਿਬ ਆਪ ਜੀ ਜਿਹਨਾਂ ਦਰਸ਼ਨ ਕੀਤੇ ਹੋਣ। ਸੱਚੇ ਪਾਤਸ਼ਾਹ ਮਹਾਰਾਜ ਜੀ ਖੇਡਦਿਆਂ ਖੇਡਦਿਆਂ ਆ ਗਏ। ਰਾਣੀ ਮੈਣੀ ਜਿਹੜੀ ਹੈ ਉਹ ਚੌਂਕੜਾ ਲਾ ਕੇ ਬੈਠੀ ਹੈ, ਅੱਖਾਂ ਵਿੱਚੋਂ ਹੰਝੂ ਨੇ, ਕਈ ਦਿਨ ਬਤੀਤ ਹੋ ਗਏ ਨੇ, ਨਿੱਤ ਅਰਦਾਸ ਕਰਦੀ ਹੈ, ਨਿੱਤ ਜੋਦੜੀਆਂ ਕਰਦੀ ਹੈ। ਗੁਰੂ ਗੋਬਿੰਦ ਸਿੰਘ ਇੰਨੇ ਕੁ ਸਤਿਗੁਰੂ ਮਹਾਰਾਜ ਦਇਆ ਦੇ ਘਰ ਨੇ, ਦਇਆਲਤਾ ਦੀ ਮੂਰਤ ਨੇ, ਖੇਡਦਿਆਂ ਖੇਡਦਿਆਂ ਆਏ ਨੇ ਅਤੇ ਆ ਕੇ ਰਾਣੀ ਮੈਣੀ ਦੀ ਗੋਦ ਵਿੱਚ ਬੈਠ ਗਏ ਨੇ। ਅਤੇ ਜਦੋਂ ਗੋਦ ਵਿੱਚ ਬੈਠ ਗਏ ਅਤੇ ਗੋਦ ਵਿੱਚ ਬੈਠ ਕੇ ਕਹਿੰਦੇ ਨੇ, ਮਾਂ ਹੁਣ ਜਦੋਂ ਇੰਨੇ ਕੁ ਸ਼ਬਦ ਉਹਨੇ ਕੰਨਾਂ ਵਿੱਚ ਸੁਣੇ, ਮਾਂ ਜਿਸ ਸ਼ਬਦ ਨੂੰ ਸੁਣਨ ਵਾਸਤੇ ਕਈ ਸਾਲਾਂ ਤੋਂ ਰਾਣੀ ਮੈਣੀ ਤਰਸ ਰਹੀ ਸੀ, ਇਉਂ ਲੱਗਦਾ ਸੀ ਜਿਵੇਂ ਖੰਡਾਂ ਬ੍ਰਹਿਮੰਡਾਂ ਦੇ ਸੁੱਖ ਉਹਦੀ ਝੋਲੀ ਵਿੱਚ ਪੈ ਗਏ ਹੋਣ। ਕੇਵਲ ਗੁਰੂ ਕਲਗੀਧਰ ਨਹੀਂ, ਜਾਂ ਕੇਵਲ ਮਾਂ ਸ਼ਬਦ ਉਹਨੇ ਕੰਨਾਂ ਨਾਲ ਨਹੀਂ ਸੁਣਿਆ, ਉਹਨੂੰ ਤਾਂ ਇਉਂ ਲੱਗਦਾ ਸੀ ਖੰਡਾਂ ਬ੍ਰਹਿਮੰਡਾਂ ਦਾ ਸੁੱਖ ਮੈਨੂੰ ਪ੍ਰਾਪਤ ਹੋ ਗਿਆ ਹੋਵੇ। ਅਤੇ ਜਦੋਂ ਅੱਖਾਂ ਖੋਲੀਆਂ, ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਹਮਣੇ ਹਾਜ਼ਰ ਸੀ, ਵੇਖਦੀ ਹੈ, ਲਾਡ ਕਰਦੀ ਹੈ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮਾਂ ਇਕੱਲਾ ਲਾਡ ਹੀ ਕਰੇਗੀ, ਕੁਝ ਖਵਾਵੇਂਗੀ ਵੀ, ਕਿ ਇਕੱਲਾ ਲਾਡ ਹੀ ਕਰਨਾ। ਅਤੇ ਇਤਿਹਾਸ ਇਹ ਕਹਿੰਦਾ ਵੀ ਉਹਨੇ ਘਰ ਵਿੱਚ ਉਸ ਵੇਲੇ ਨਾ ਪੂੜੀਆਂ ਅਤੇ ਛੋਲੇ ਬਣਾਏ ਹੋਏ ਸੀ, ਜੋ ਇਤਿਹਾਸ ਕਹਿੰਦਾ। ਅਤੇ ਰਾਣੀ ਮੈਣੀ ਕਹਿੰਦੀ, ਮੈਂ ਹੁਣੇ ਲੈ ਕੇ ਆਉਂਦੀ ਹਾਂ। ਗੁਰੂ ਕਲਗੀਧਰ ਮਹਾਰਾਜ ਬਾਲਾ ਪ੍ਰੀਤਮ ਕਹਿੰਦੇ, ਮਾਂ ਮੈਂ ਇਕੱਲਾ ਨਹੀਂ ਆਇਆ, ਮੇਰੇ ਮਿੱਤਰ ਵੀ ਨਾਲ ਆਏ ਨੇ, ਅਤੇ ਮੈਂ ਵੀ ਭੁੱਖਾਂ, ਮਿੱਤਰ ਵੀ ਭੁੱਖੇ ਨੇ, ਸਾਰਿਆਂ ਨੇ ਛਕਣਾ ਹੈ। ਉਹ ਕਹਿੰਦੀ, ਬਿਲਕੁਲ ਛਕਾਉਣੀ ਹੈ, ਪਰ ਸੱਚ ਇਹ ਸੀ ਵੀ ਹੁਣ ਘਰ ਵਿੱਚ ਤਾਂ ਬਣਾਇਆ ਥੋੜ੍ਹਾ ਸੀ। ਉਹ ਮਨ ਵਿੱਚ ਉਹਦੇ ਸ਼ੰਕਾ ਆਇਆ, ਛੋਟੀ ਉਮਰੇ ਬਾਲਾ ਪ੍ਰੀਤਮ ਕਹਿੰਦੇ, ਮਾਂ ਸ਼ੰਕਾ ਨਾ ਕਰ, ਤੋਟ ਨਹੀਂ ਕਦੇ ਆਵੇਗੀ। ਤੂੰ ਸ਼ਕਾ, ਕਦੇ ਤੋਟ ਨਹੀਂ ਆਏਗੀ। ਸੱਚਮੁੱਚ ਉਸ ਮਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਪੁੱਤਰ ਜਾਣ ਕੇ ਉਹਨਾਂ ਨੂੰ ਵੀ ਸ਼ਿਕਾਇਆ, ਬੱਚਿਆਂ ਨੂੰ ਸ਼ਿਕਾਇਆ, ਘਰ ਵਿੱਚੋਂ ਰਾਸ਼ਨ ਮੁੱਕਿਆ ਨਹੀਂ ਬਣਿਆ ਹੋਇਆ। ਉਹ ਸ਼ਿਕਾਉਂਦੀ ਰਹੀ। ਹੁਣ ਸਤਿਗੁਰੂ ਜੀ ਦਾ ਇੰਨਾ ਕੁ ਪਿਆਰ ਬਣ ਗਿਆ ਰਾਣੀ ਮੈਣੀ ਨਾਲ, ਉਸ ਰਾਣੀ ਮੈਣੀ ਜਿਹੜੀ ਅੱਜ ਤੱਕ ਕੇਵਲ ਆਪਣੇ ਸੁੱਖ ਲਈ ਸੰਤਾਨ ਮੰਗਦੀ ਸੀ, ਉਹਦੀ ਮੰਗ ਤਾਂ ਖਤਮ ਹੀ ਹੋ ਗਈ ਬਿਲਕੁਲ। ਹੁਣ ਉਹਦੀ ਮੰਗ ਨਹੀਂ ਰਹੀ ਸੰਤਾਨ ਪ੍ਰਾਪਤ ਕਰਨ ਦੀ, ਵੀ ਸਾਡਾ ਵਾਰਸ ਹੋਵੇ, ਇਸ ਰਾਜ ਭਾਗ ਦਾ ਕੋਈ ਮਾਲਕ ਬਣੇਗਾ ਅੱਗੇ ਜਾ ਕੇ। ਇਹ ਮੰਗ ਜਿਹੜੀ ਉਹਦੀ ਮੁੱਕ ਗਈ, ਖਤਮ ਹੋ ਗਈ ਹੈ। ਹੁਣ ਕੇਵਲ ਗੁਰੂ ਗੋਬਿੰਦ ਸਿੰਘ ਨੂੰ ਲਾਡ ਕਰਦੀ ਹੈ, ਅਤੇ ਸਤਿਗੁਰੂ ਜੀ ਵੀ ਮਾਂ ਕਹਿ ਕੇ ਪੁਕਾਰਦੇ ਨੇ। ਅਤੇ ਭਾਈ ਵੀਰ ਸਿੰਘ ਸਾਹਿਬ ਲਿਖਦੇ ਨੇ ਵੀ ਇੰਨਾ ਕੁ ਪਿਆਰ ਬਣ ਗਿਆ, ਗੁਰੂ ਕਲਗੀਧਰ ਸ਼ਾਮਾਂ ਨੂੰ ਚਲੇ ਜਾਂਦੇ ਨੇ, ਅਤੇ ਇੱਧਰ ਪਟਨਾ ਸਾਹਿਬ ਸਾਰੀਆਂ ਸੰਗਤਾਂ, ਮਾਮਾ ਕਿਰਪਾਲ ਚੰਦ, ਮਾਂ ਜੀ, ਉਹ ਉਡੀਕਦੇ ਨੇ ਸੋਦਰ ਦੇ ਪਾਠ ਵਾਸਤੇ। ਦੀਵਾਨ ਸੱਜਣਾ ਸ਼ਾਮ ਦਾ ਸੰਗਤ ਬੈਠੀ ਹੈ, ਪਰ ਸੋਦਰ ਦਾ ਪਾਠ ਉਦੋਂ ਸ਼ੁਰੂ ਹੁੰਦਾ ਜਦੋਂ ਗੁਰੂ ਗੋਬਿੰਦ ਸਿੰਘ ਆਉਂਦੇ ਨੇ। ਅਤੇ ਮਾਤ ਗੁਜਰੀ ਜਿਹੜੀ ਹੈ ਉਹ ਰੋਜ਼ ਉਡੀਕਦੀ, ਅਤੇ ਭਾਈ ਵੀਰ ਸਿੰਘ ਕਹਿੰਦੇ ਮਾਂ ਗੁਜਰੀ ਕਹਿਣ ਲੱਗੀ, ਪੁੱਤਰ ਜੀ ਇੱਥੇ ਸੰਗਤ ਤੁਹਾਨੂੰ ਉਡੀਕਦੀ ਹੈ ਸੋਦਰ ਦੇ ਪਾਠ ਵਾਸਤੇ, ਤੁਸੀਂ ਦੇਰੀ ਨਾਲ ਆਉਂਦੇ ਹੋ। ਅਤੇ ਮਾਂ ਨੂੰ ਕਹਿੰਦੇ ਨੇ ਮਾਂ ਫਿਰ ਸਾਨੂੰ ਪਰਮੇਸ਼ਵਰ ਨੇ ਮਾਵਾਂ ਵਿੱਚ ਦੋ ਬਖਸ਼ੀਆਂ ਨੇ ਨਾ, ਉੱਧਰ ਵੀ ਲਾਡ ਲੜਾਉਣਾ ਹੁੰਦਾ ਅਤੇ ਇੱਧਰ ਵੀ ਲੜਾਉਣਾ ਹੁੰਦਾ, ਦੋਵੇਂ ਪਾਸੇ ਲਾਡ ਮਾਰਨਾ ਹੁੰਦਾ ਅਸਾਂ। ਅਤੇ ਇਹ ਉਸ ਦਿਨ ਤੋਂ ਅੱਜ ਤੱਕ ਤਖ਼ਤ ਸਾਹਿਬ ਦੀ ਇਹ ਮਰਿਆਦਾ ਹੈ ਵੀ ਪਹਿਲਾਂ ਗੁਰਦੁਆਰਾ ਬਾਲ ਲੀਲਾ ਸਾਹਿਬ ਸੋਦਰ ਦਾ ਪਾਠ ਹੁੰਦਾ, ਉਸ ਤੋਂ ਕੁਝ ਸਮੇਂ ਬਾਅਦ ਫਿਰ ਪਟਨਾ ਸਾਹਿਬ ਤਖ਼ਤ ਸਾਹਿਬ 'ਤੇ ਪਾਠ ਸ਼ੁਰੂ ਹੁੰਦਾ, ਜੋ ਰਵਾਇਤ ਚੱਲੀ ਆ ਰਹੀ। ਕਿਉਂਕਿ ਉਦੋਂ ਪਹਿਲਾਂ ਸਤਿਗੁਰੂ ਸ਼ਾਮਾਂ ਨੂੰ ਉੱਧਰ ਜਾਂਦੇ ਸਨ ਗੁਰਦੁਆਰਾ ਬਾਲ ਲੀਲਾ ਸਾਹਿਬ ਰਾਣੀ ਮੈਣੀ ਦੇ ਘਰ, ਉੱਥੇ ਦੀਵਾਨ ਸੱਜਣਾ, ਅਤੇ ਰੋਜ਼ ਰਾਣੀ ਮੈਣੀ ਨੇ ਪ੍ਰਸ਼ਾਦ ਤਿਆਰ ਕਰਨਾ। ਅੱਜ ਵੀ ਉੱਥੇ ਬੱਚਿਆਂ ਨੂੰ ਪ੍ਰਸ਼ਾਦ ਇਹ ਦਿੱਤਾ ਜਾਂਦਾ ਪੂੜੀ ਛੋਲਿਆਂ ਦੇ, ਅਤੇ ਉਹ ਪ੍ਰਸ਼ਾਦ ਤਿਆਰ ਕਰਨਾ, ਸਤਿਗੁਰਾਂ ਜੀ ਨੂੰ ਛਕਾਉਣਾ, ਉਹਨਾਂ ਦੇ ਮਿੱਤਰ ਆਏ ਹੁੰਦੇ ਸਨ ਛੋਟੇ ਛੋਟੇ ਬਾਲ, ਉਹਨਾਂ ਨੂੰ ਛਕਾਉਣਾ, ਉੱਥੋਂ ਫਿਰ ਸਤਿਗੁਰੂ ਜੀ ਨੇ ਜਦੋਂ ਘਰ ਵਾਪਸ ਆਉਣਾ ਤਾਂ ਫਿਰ ਇੱਥੇ ਆ ਕੇ ਸੋਦਰ ਦਾ ਪਾਠ ਸ਼ੁਰੂ ਹੋਣਾ। ਉਹ ਰਵਾਇਤ ਬਣ ਗਈ ਵੀ ਪਹਿਲਾਂ ਪਾਠ ਗੁਰਦੁਆਰਾ ਬਾਲ ਲੀਲਾ ਸਾਹਿਬ ਸ਼ੁਰੂ ਹੁੰਦਾ, ਫਿਰ ਪਟਨਾ ਸਾਹਿਬ ਤਖ਼ਤ ਸਾਹਿਬ ਜਾ ਕੇ ਸ਼ੁਰੂ ਹੁੰਦਾ ਕੁਝ ਸਮੇਂ ਤੋਂ ਬਾਅਦ, ਜੋ ਰਵਾਇਤ ਬਣੀ। ਹੁਣ ਇੱਥੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 5 ਸਾਲ ਇੱਥੇ ਬਤੀਤ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ, ਪਿਤਾ ਦੇ ਦਰਸ਼ਨ 5 ਸਾਲਾਂ ਬਾਅਦ ਹੋਏ ਨੇ। ਅਤੇ ਅੱਜ ਜਦੋਂ ਸਿੱਖਾਂ ਨੇ ਆਣ ਕੇ ਪਹਿਲਾਂ ਖਬਰ ਦਿੱਤੀ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਪਿਤਾ ਜੀ ਆ ਰਹੇ ਨੇ, ਵੇਖੋ ਹਿਰਦਾ ਤਾਂ ਅਖੀਰ ਪੁੱਤਰ ਵਾਲਾ ਸੀ, ਗੁਰੂ ਤੇਗ ਬਹਾਦਰ ਸਾਹਿਬ ਦਾ ਹਿਰਦਾ ਵੀ ਪਿਓ ਵਾਲਾ ਹੈ। ਅਤੇ ਭਾਈ ਵੀਰ ਸਿੰਘ ਬੜਾ ਸੁੰਦਰ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਹੀ, ਗੁਰੂ ਗੋਬਿੰਦ ਰਾਏ ਪਾਤਸ਼ਾਹ ਅੰਮ੍ਰਿਤ ਵੇਲੇ ਹੀ ਬੂਹੇ 'ਤੇ ਖਲੋ ਗਏ ਨੇ, ਇੱਕ ਟੱਕ ਬਸ ਅੱਖਾਂ ਨਾਲ ਵੇਖਦੇ ਨੇ ਵੀ ਹੁਣ ਪਿਤਾ ਜੀ ਆਉਂਦੇ ਨੇ, ਹੁਣ ਆਉਂਦੇ ਨੇ ਪਿਤਾ ਜੀ, ਬਸ ਅੱਖਾਂ ਜਿਹੜੀਆਂ ਨੇ ਆਪਣੇ ਪਿਤਾ ਨੂੰ ਤੱਕ ਰਹੀਆਂ ਨੇ। ਵੀ ਕਦੇ ਸੋਚ ਕੇ ਵੇਖੀਏ ਨਾ ਵੀ ਜਿਹੜਾ ਪੁੱਤਰ, ਜਿਹੜਾ ਬੱਚਾ 5 ਸਾਲਾਂ ਦਾ ਹੋ ਗਿਆ ਹੋਵੇ, ਆਪਾਂ ਸਾਰੇ ਕਈ ਬੱਚਿਆਂ ਤੋਂ ਦੂਰ ਬੈਠੇ ਨੇ, 5 ਸਾਲਾਂ ਦਾ ਹੋ ਗਿਆ ਹੋਵੇ, ਉਹ ਤੱਕੀ ਜਾਵੇ ਵੀ ਮੇਰਾ ਪਿਓ ਕਦੋਂ ਆਵੇ, ਮੈਂ ਆਪਣੇ ਬਾਪ ਨੂੰ ਕਦੋਂ ਵੇਖਾਂ। ਅਤੇ ਅੱਜ ਜਿਸ ਦਿਨ ਪਤਾ ਲੱਗਦੇ ਵੀ ਅੱਜ ਆਉਣਾ ਹੈ, ਉਸ ਬੱਚੇ ਦੇ ਮਨ ਦਾ ਚਾਅ ਕਿਧਰ ਸ਼ਬਦਾਂ ਵਿੱਚ ਬਿਆਨ ਕੀਤਾ ਜਾ ਸਕਦਾ, ਨਹੀਂ ਦੱਸਿਆ ਜਾ ਸਕਦਾ। ਉਸ ਬੱਚੇ ਦੇ ਮਨ ਵਿੱਚ ਕਿੰਨਾ ਕੁ ਚਾਅ ਹੋਵੇਗਾ ਵੀ ਅੱਜ ਮੇਰੇ ਪਿਤਾ ਨੇ ਕਿੰਨੇ ਚਿਰਾਂ ਬਾਅਦ ਆਉਣਾ ਹੈ, ਮੈਂ ਤਾਂ ਵੇਖਿਆ ਵੀ ਨਹੀਂ, ਸੁਣਿਆ ਹੈ। ਅਤੇ ਚਲੋ ਹੁਣ ਤਾਂ ਸਾਰਾ ਕੁਝ ਹੀ ਹੈ ਨਾ, ਫੋਨ ਆ ਗਏ ਨੇ, ਵੀਡੀਓ ਕਾਲ ਹੈ, ਸਾਰਾ ਕੁਝ। ਉਦੋਂ ਤਾਂ ਕੁਝ ਵੀ ਨਹੀਂ ਸੀ, ਉੱਧਰ ਕੇਵਲ ਖਬਰ ਦਿੱਤੀ ਸਿੰਘਾਂ ਨੇ ਆ ਕੇ ਵੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਆ ਰਹੇ ਨੇ, ਅਤੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਸਵੇਰ ਤੋਂ ਹੀ ਉੱਥੇ ਦਰਵਾਜ਼ੇ 'ਤੇ ਖਲੋ ਗਏ ਨੇ। ਇੱਕ ਟੱਕ ਬਸ ਨਿਗਾਹ ਰੱਖੀਏ ਵੀ ਹੁਣ ਪਿਤਾ ਜੀ ਆਉਂਦੇ ਨੇ, ਹੁਣ ਆਉਂਦੇ ਨੇ। ਅਤੇ ਜਿੰਨੇ ਨੂੰ ਸਤਿਗੁਰੂ ਜੀ ਆਏ ਨਾ, ਦੂਰੋਂ ਹਜ਼ੂਰ ਦੇ ਦੀਦਾਰ ਕੀਤੇ, ਵੇਖੋ ਉਹ ਸਮਾਂ ਕੈਸਾ ਹੈ। 5 ਸਾਲਾਂ ਬਾਅਦ ਜਿਸ ਪਿਤਾ ਦੇ ਘਰ 30-32 ਸਾਲਾਂ ਬਾਅਦ ਪੁੱਤਰ ਹੋਇਆ ਹੋਵੇ, ਹੋਣ ਤੋਂ ਵੀ 5 ਸਾਲਾਂ ਬਾਅਦ ਵੇਖੇ ਉਹਦੀ ਬਿਰਥਾ। ਇੱਕ ਪੁੱਤਰ ਜਿਹੜਾ 5 ਸਾਲਾਂ ਦਾ ਹੋ ਗਿਆ ਹੋਵੇ, ਰਾਣੀ ਮੈਣੀ ਨੂੰ ਮਾਂ ਕਹਿੰਦਾ ਹੋਵੇ, ਮਾਂ ਵੇਖੀ, ਦਾਦੀ ਵੇਖੀ, ਮਾਮਾ ਵੇਖਿਆ, ਪੀਰ ਬੁੱਢਣ ਸ਼ਾਹ ਨੂੰ ਦਰਸ਼ਨ ਦਿੱਤੇ, ਪੰਡਿਤ ਸ਼ਿਵ ਦੱਤ ਨੂੰ ਦਰਸ਼ਨ ਦਿੱਤੇ, ਕਿੰਨਿਆਂ ਦਾ ਉਧਾਰ ਕੀਤਾ, ਪਰ ਹਾਲੀ ਪਿਤਾ ਦੇ ਦਰਸ਼ਨ ਨਹੀਂ ਹੋਏ। ਉਸ ਪੁੱਤਰ ਦੀ ਬਿਰਥਾ, ਦੋਵੇਂ ਪਿਤਾ ਪੁੱਤਰਾਂ ਦਾ ਮਿਲਾਪ ਹੁੰਦਾ, ਦੋਵੇਂ ਪਿਓ ਪੁੱਤ ਆਪਸ ਵਿੱਚ ਮਿਲਦੇ ਨੇ। ਅਤੇ ਭਾਈ ਵੀਰ ਸਿੰਘ ਕਹਿੰਦੇ ਨੇ, ਕਹਿੰਦੇ ਉਸ ਸਮੇਂ ਨੂੰ, ਉਸ ਪਲ ਨੂੰ ਕਹਿੰਦੇ ਬਿਲਕੁਲ ਵੀ ਸ਼ਬਦਾਂ ਵਿੱਚ ਨਹੀਂ ਕਿਹਾ ਜਾ ਸਕਦਾ। ਬਸ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਰਾਏ ਜੀ ਜਦੋਂ ਆਪਣੇ ਪਿਤਾ ਨੂੰ ਵੇਖਦੇ ਨੇ, ਜਾਂਦਿਆਂ ਸਰ ਮੱਥਾ ਟੇਕ ਦਿੰਦੇ ਨੇ, ਚਰਨਾਂ ਦੇ ਵਿੱਚ ਮੱਥਾ ਟੇਕਦੇ ਨੇ, ਪਿਤਾ ਜੀ ਲਾਡ ਲਡਾਉਂਦੇ ਨੇ। ਪਰ ਇਹ ਸਮਾਂ ਬਿਲਕੁਲ ਥੋੜ੍ਹਾ, ਕਿਉਂਕਿ ਹਜ਼ੂਰ ਕੁਝ ਸਮਾਂ ਰਹੇ ਨੇ, ਉਸ ਤੋਂ ਬਾਅਦ ਫਿਰ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਮੈਂ ਥੋੜ੍ਹਾ ਜੋ ਜੀਵਨ ਬਿਆਨ ਕਰਨ ਦਾ ਯਤਨ ਕਰ ਰਿਹਾ। ਇੱਥੇ ਸਤਿਗੁਰੂ ਜੀ ਫਿਰ ਆਨੰਦਪੁਰ ਸਾਹਿਬ ਆ ਜਾਂਦੇ ਨੇ ਅਤੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਉੱਥੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ, ਉਧਾਰ ਕਰ ਰਹੇ ਨੇ ਸੰਗਤਾਂ ਦਾ। ਮਾਤ ਗੁਜਰੀ, ਮਾਤ ਨਾਨਕੀ ਜੀ, ਮਾਮਾ ਕਿਰਪਾਲ ਚੰਦ ਜੀ ਇਹ ਨਾਲ ਰਹਿੰਦੇ ਨੇ, ਇਹ ਸੰਭਾਲ ਕਰ ਰਹੇ ਨੇ। ਹੁਣ ਪਟਨਾ ਸਾਹਿਬ ਦੀ ਸੰਗਤ ਨੂੰ ਨਿਹਾਲ ਕਰਦਿਆਂ ਜਦੋਂ ਸਮਾਂ ਬਣਿਆ, ਥੋੜ੍ਹਾ ਜਿਹਾ ਸੰਖੇਪ ਕਰਕੇ ਕਿਉਂਕਿ ਅਗਲਾ ਵਜ਼ੀਰ ਨੇ ਵਿਚਾਰਨਾ ਥੋੜ੍ਹਾ ਜਿਹਾ, ਜਦੋਂ ਇੱਥੋਂ ਸਤਿਗੁਰੂ ਜੀ ਤੁਰਦੇ ਨੇ ਹਜ਼ੂਰ ਦੇ ਨਾਨਕ ਨੇ ਲਖਨੌਰ ਸਾਹਿਬ, ਇੱਥੋਂ ਦੀ ਘਟਨਾ ਮੈਨੂੰ ਯਾਦ ਆਈ। ਉਸ ਸਮੇਂ ਇੱਕ ਬੜਾ ਪ੍ਰਸਿੱਧ ਪੀਰ ਸੀ, ਪੀਰ ਆਰਿਫ ਦੀਨ। ਉਸ ਪੀਰ ਦੀ ਮਾਨਤਾ ਇੰਨੀ ਕੁ ਸੀ ਵੀ ਜਿਸ ਨਗਰ ਵਿੱਚ ਉਹਨੇ ਜਾਣਾ ਨਾ, ਲੋਕ ਉਹਨੂੰ ਉਹਦੇ ਪੈਰ ਨਹੀਂ ਸਨ ਲੱਗਣ ਦਿੰਦੇ ਥੱਲੇ, ਉਹਨੂੰ ਪਾਲਕੀ ਵਿੱਚ ਚੁੱਕ ਕੇ ਰੱਖਦੇ ਸਨ, ਪਾਲਕੀ ਵਿੱਚ ਉਹਨੂੰ ਚੁੱਕ ਕੇ ਰੱਖਣਾ। ਜਦੋਂ ਉਹਨੇ ਦੂਜੇ ਪਿੰਡ ਜਾਣਾ, ਉਹ ਪਿਛਲੇ ਪਿੰਡ ਵਾਲਿਆਂ ਨੇ ਪਾਲਕੀ ਨੂੰ ਦੂਜੇ ਪਿੰਡ ਛੱਡ ਕੇ ਆਉਣਾ, ਦੂਜੇ ਪਿੰਡ ਵਾਲਿਆਂ ਨੇ ਫਿਰ ਪਿੰਡ ਰੱਖਣਾ, ਸੇਵਾ ਕਰਨੀ, ਜਦੋਂ ਉਸ ਤੋਂ ਅਗਲੇ ਪਿੰਡ ਜਾਣਾ ਤਾਂ ਪਾਲਕੀ ਵਿੱਚ ਛੱਡ ਕੇ ਆਉਣਾ। ਭਾਵ ਉਹਨੂੰ ਤੁਰ ਕੇ ਨਹੀਂ ਸੀ ਜਾਣਾ ਪੈਂਦਾ, ਕਦਾ ਚਿੱਤ ਨਹੀਂ, ਉਹ ਬਿਲਕੁਲ ਉਹਨੂੰ ਇਹਦੀ ਸੇਵਾ ਹੁੰਦੀ ਸੀ ਬੜੀ ਵੱਡੇ ਪੱਧਰ 'ਤੇ। ਲਖਨੌਰ ਸਾਹਿਬ ਦੇ ਇਲਾਕੇ ਵਿੱਚ ਬਾਗ ਵਿੱਚ ਸਤਿਗੁਰੂ ਜੀ ਖੇਡ ਰਹੇ ਨੇ, ਆਪਣੇ ਬਾਲਕਾਂ ਨਾਲ, ਮਿੱਤਰਾਂ ਨਾਲ ਖੇਡ ਰਹੇ ਨੇ। ਪੀਰ ਆਰਫ ਦੀਨ ਦੀ ਪਾਲਕੀ ਆਉਂਦੀ, ਇੱਕਦਮ ਆਪਣੇ ਮੁਰੀਦਾਂ ਨੂੰ ਕਹਿੰਦਾ ਖਲੋ ਜਾਓ, ਪਾਲਕੀ ਰੋਕ ਦਿਓ। ਇੱਕਦਮ ਪਾਲਕੀ ਵਿੱਚੋਂ ਥੱਲੇ ਉਤਰੇ ਨੇ, ਪੀਰ ਆਰਫ ਦੀਨ ਥੱਲੇ ਉਤਰਿਆ, ਜਿੱਥੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ ਖੇਡ ਰਹੇ ਸਨ ਨਾ, ਉਹਨਾਂ ਦੇ ਨੇੜੇ ਗਿਆ, ਜਾ ਕੇ ਮੱਥਾ ਟੇਕਿਆ, ਕੋਲ ਲੈ ਕੇ ਗਿਆ ਦੂਜੇ ਪਾਸੇ, ਕੁਝ ਗੱਲਾਂ ਬਾਤਾਂ ਕੀਤੀਆਂ, ਫਿਰ ਮੱਥਾ ਟੇਕਿਆ, ਪਾਲਕੀ ਦੇ ਕੋਲ ਆਇਆ, ਫਿਰ ਉੱਥੋਂ ਮੱਥਾ ਟੇਕਿਆ, ਪਾਲਕੀ ਵਿੱਚ ਬੈਠ ਕੇ ਅਤੇ ਸਵਾਰ ਹੋ ਕੇ ਚੜ੍ਹਾ ਗਿਆ। ਉਹ ਜਦੋਂ ਆਪਣੇ ਅਸਥਾਨ 'ਤੇ ਪਹੁੰਚਿਆ ਤਾਂ ਉਹਦੇ ਮੁਰੀਦ ਕਹਿਣ ਲੱਗੇ, ਪੀਰ ਜੀ ਤੁਹਾਡੇ ਨਾਲ ਸਾਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ, ਅੱਜ ਤੱਕ ਲੋਕਾਂ ਨੇ ਤੁਹਾਡੇ ਅੱਗੇ ਝੁਕਦਾ ਵੇਖਿਆ, ਤੁਹਾਨੂੰ ਕਿਸੇ ਦੇ ਅੱਗੇ ਝੁਕਦਾ ਨਹੀਂ ਵੇਖਿਆ, ਅੱਜ ਤੁਸੀਂ ਝੁਕੇ ਉਹ ਵੀ ਇੱਕ ਬੱਚੇ ਅੱਗੇ, ਇੱਕ ਬਾਲਕ ਅੱਗੇ। ਪੀਰ ਆਰਫ ਦੀਨ ਕਹਿੰਦਾ ਮੁਰੀਦ ਤੋਂ ਗੱਲ ਫਰਕ ਤਾਂ ਇੰਨਾ ਹੀ ਹੈ ਨਾ, ਤੁਹਾਡੀਆਂ ਅੱਖਾਂ ਨੇ ਉਹਨੂੰ ਬਾਲਕ ਵੇਖਿਆ, ਮੇਰੀਆਂ ਅੱਖਾਂ ਨੇ ਉਹਨੂੰ ਖੁਦਾ ਵੇਖਿਆ, ਫਰਕ ਤਾਂ ਇੰਨਾ ਹੀ ਹੈ। ਕਹਿੰਦੇ ਗੈਬ ਦੇ ਆਲਮ ਦੀ ਤੁਸੀਂ ਖਬਰ ਨਹੀਂ ਜਾਣ ਸਕਦੇ, ਗੈਬ ਦਾ ਆਲਮ ਭਾਵ ਨਾ ਦਿਸਣ ਵਾਲਾ ਸੰਸਾਰ ਜਿਹਨੂੰ ਗੁਪਤ ਸੰਸਾਰ ਕਹਿ ਦੀ। ਉਹ ਕਹਿੰਦੇ ਜਿਸ ਖੁਦਾ ਨੂੰ ਮੈਂ ਮੰਨਦਾ, ਜਿਸ ਖੁਦਾ ਦੇ ਮੈਂ ਦਰਸ਼ਨ ਕਰਦਾ, ਜਿਸ ਖੁਦਾ ਦੀ ਮੈਂ ਪੂਜਾ ਕਰਦਾ, ਜਿਸ ਖੁਦਾ ਦੀ ਨਮਾਜ਼ ਪੜ੍ਹਦਾ, ਸੱਚਮੁੱਚ ਇਹ ਬਾਲਕ ਖੁਦਾ ਦਾ ਰੂਪ ਹੈ, ਇਹ ਬਾਲਕ ਉਸ ਖੁਦਾ ਦਾ ਰੂਪ ਹੈ। ਸੱਚ ਮੈਨੂੰ ਇਹ ਕਿਸੇ ਸਮੇਂ ਆਭਾਸ ਹੁੰਦਾ ਸੀ ਵੀ ਮੈਂ ਦੇਖਦਾ ਸਾਂ ਕਿ ਪਰਮੇਸ਼ਵਰ ਖੁਦਾ ਦੀ ਦਰਗਾਹ ਦੇ ਬਾਹਰ ਵੱਡੇ ਵੱਡੇ ਪੀਰ ਫਕੀਰ ਖਲੋਤੇ ਨੇ, ਇਹ ਬਾਲਕ ਜਾਂਦਾ ਹੈ, ਇਹਦੇ ਵਾਸਤੇ ਦਰਵਾਜ਼ੇ ਸਿੱਧੇ ਖੁੱਲ੍ਹ ਜਾਂਦੇ ਨੇ, ਵੱਡੇ ਵੱਡੇ ਪੀਰ ਫਕੀਰ। ਵੇਖੋ ਉਹਦੀ ਸ਼ਰਧਾ ਹੈ। ਉਸ ਪੀਰ ਆਰਫ ਦੀਨ ਦੀ ਉਹ ਮੁਰੀਦਾਂ ਨੂੰ ਕਹਿੰਦਾ ਮੈਂ ਵੇਖਦਾ ਸਾਂ ਵੀ ਪਰਮੇਸ਼ਵਰ ਖੁਦਾ ਦੇ ਦਰਵਾਜ਼ੇ 'ਤੇ ਵੱਡੇ ਵੱਡੇ ਪੀਰ ਫਕੀਰ ਖਲੋਤੇ ਹੋਏ ਨੇ ਬਾਹਰ, ਇਹ ਬਾਲਕ ਆਉਂਦਾ ਸਿੱਧਾ ਦਰਵਾਜ਼ਾ ਖੋਲ੍ਹ ਕੇ ਅੱਗੇ ਚਲਾ ਜਾਂਦਾ ਹੈ, ਕਿਉਂਕਿ ਇਹਦੀ ਖੁਦਾ ਦੇ ਨਾਲ ਸਿੱਧੀ ਗੱਲਬਾਤ ਹੈ, ਉਹਦੇ ਸ਼ਬਦ ਜਿਹੜੇ ਇਤਿਹਾਸ ਵਿੱਚ, ਇਹਦੇ ਵਿੱਚ ਅਤੇ ਖੁਦਾ ਦੇ ਵਿੱਚ ਕੋਈ ਅੰਤਰ ਨਹੀਂ। ਪੀਰਾਂ ਫਕੀਰਾਂ ਨੂੰ ਬਾਹਰ ਖਲੋਣਾ ਪੈਂਦਾ ਹੈ, ਇਹ ਸਿੱਧਾ ਖੁਦਾ ਦੇ ਨਾਲ ਸੰਪਰਕ ਰੱਖਦਾ ਹੈ, ਇਹ ਖੁਦਾ ਦਾ ਨੂਰਖ ਹੈ, ਇਹ ਖੁਦਾ ਦਾ ਰੂਪਖ ਹੈ, ਇਸ ਕਰਕੇ ਮੈਂ ਇਸ ਬਾਲਕ ਨੂੰ ਅੱਜ ਮੱਥਾ ਟੇਕਿਆ। ਅਤੇ ਰਹੀ ਗੱਲਬਾਤ ਕਰਨ ਦੀ, ਅਖੀਰ ਨੂੰ ਸੰਸਾਰੀ ਮਨੁੱਖ ਹਾਂ, ਕਿਧਰੇ ਨਾ ਕਿਧਰੇ ਮਨ ਅੰਦਰ ਸ਼ੰਕਾ ਜਾਗ ਪੈਂਦਾ ਸੀ, ਅਤੇ ਮੈਂ ਉਹ ਤਸੱਲੀ ਕਰ ਰਿਹਾ ਸਾਂ ਵੀ ਜਿਹਦੇ ਮੈਂ ਸੁਰਤ ਰਾਹੀਂ ਦੀਦਾਰ ਕਰਦਾ ਸਾਂ ਇਹੋ ਹੀ ਹੈ ਨਾ, ਕਿਧਰੇ ਹੋਰ ਤਾਂ ਨਹੀਂ। ਅਤੇ ਅੱਜ ਸੱਚ ਮੇਰੀ ਤਸੱਲੀ ਹੋ ਗਈ, ਮੈਨੂੰ ਇਉਂ ਲੱਗਦਾ ਵੀ ਜ਼ਿੰਦਗੀ ਵਿੱਚ ਜਿੰਨਾ ਜਪ ਤਪ ਕੀਤਾ ਹੈ, ਜਿੰਨੀਆਂ ਨਮਾਜ਼ਾਂ ਪੜ੍ਹੀਆਂ, ਜਿੰਨਾ ਖੁਦਾ ਖੁਦਾ ਕੀਤਾ ਹੈ, ਅੱਜ ਇਸ ਬਾਲਕ ਦੇ ਦਰਸ਼ਨ ਕਰਕੇ ਸਾਰਾ ਕੁਝ ਸਫਲ ਹੋ ਗਿਆ। ਇਉਂ ਲੱਗਦਾ ਵੀ ਸਾਰੇ ਜਪ ਤਪ ਦਾ ਫਲ ਮੈਨੂੰ ਅੱਜ ਮਿਲ ਗਿਆ, ਸਾਰੇ ਕੀਤੇ ਹੋਏ ਦਾ ਫਲ ਮੈਨੂੰ ਅੱਜ ਇਸ ਬਾਲਕ ਦੇ ਦਰਸ਼ਨ ਕਰਕੇ ਪ੍ਰਾਪਤ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 'ਤੇ ਵਡਿਆਈ ਕਿੰਨੀ ਕੁ ਕਰੀਏ। ਸਾਧ ਸੰਗਤ, ਸੰਸਕ੍ਰਿਤ ਦੇ ਵਿਦਵਾਨ ਲਿਖਦੇ ਨੇ ਵੀ ਚਾਰ ਪ੍ਰਕਾਰ ਦੇ ਸੂਰਬੀਰ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਦਾ ਜੀਵਨ ਕੈਸਾ, ਕਿਉਂਕਿ ਉਂਝ ਤਾਂ ਇੱਕ ਇੱਕ ਕਰਕੇ ਜੀਵਨ ਦੀ ਵਿਆਖਿਆ ਕਰਦੇ ਰਹੀਏ ਤਾਂ ਬਹੁਤ ਲੰਮਾ ਜੀਵਨ ਹੈ ਸਤਿਗੁਰੂ ਜੀ ਦਾ। ਕਿੰਨਾ ਕੁ ਵਿਚਾਰਾਂ ਦੇ, ਜੰਗ ਯੁੱਧ ਦਾ ਸਮਾਂ ਵੇਖੀਏ, ਹਜ਼ੂਰ ਦੇ ਭਗਤੀ ਦਾ ਸਮਾਂ ਵੇਖੀਏ, ਹਜ਼ੂਰ ਦੇ ਲਿਖਣ ਦਾ ਸਮਾਂ ਵੇਖੀਏ, ਸਤਿਗੁਰੂ ਜੀ ਦੀ ਬਾਦਸ਼ਾਹਤ ਦਾ ਸਮਾਂ ਵੇਖੀਏ, ਖਾਲਸੇ ਪੰਥ ਦੀ ਸਿਰਜਣਾ ਦਾ ਸਮਾਂ ਵੇਖੀਏ, ਕਿੰਨਾ ਕਿੰਨਾ ਪੱਖ ਹੈ ਸਤਿਗੁਰੂ ਜੀ ਦੇ ਜੀਵਨ ਦਾ। ਤਾਂ ਇੱਕ ਇੱਕ ਪੱਖ ਨੂੰ ਕਈ ਕਈ ਜ਼ਿੰਦਗੀਆਂ ਖਤਮ ਹੋ ਸਕਦੀਆਂ ਨੇ ਵਿਚਾਰਨ ਲੱਗੀਆਂ। ਗੁਰੂ ਕਲਗੀਧਰ ਮਹਾਰਾਜ, ਉਹ ਸੰਸਕ੍ਰਿਤ ਦਾ ਵਿਦਵਾਨ ਲਿਖਦਾ, ਚਾਰ ਪ੍ਰਕਾਰ ਦੇ ਸੂਰਬੀਰ ਹੁੰਦੇ ਨੇ। ਇੱਕ ਹੁੰਦੇ ਨੇ ਯੁੱਧ ਵੀਰ, ਇੱਕ ਕਰਮ ਵੀਰ, ਇੱਕ ਧਰਮ ਵੀਰ, ਇੱਕ ਦਾਨ ਵੀਰ। ਚਾਰ ਉਹਨੇ ਵੀਰ ਸੂਰਬੀਰਾਂ ਦਾ ਜ਼ਿਕਰ ਕੀਤਾ ਹੈ, ਜੁੱਤ ਵੀਰ, ਕਰਮ ਵੀਰ, ਧਰਮ ਵੀਰ ਅਤੇ ਦਾਨ ਵੀਰ। ਹੁਣ ਜੁੱਤ ਵੀਰ ਉਹ ਜਿਹੜਾ ਹੁਣ ਕਹਿੰਦਾ ਇੱਕ ਸੂਰਬੀਰ ਕੋਈ ਇੱਕ ਹੋ ਸਕਦਾ, ਕੋਈ ਜੁੱਧ ਵੀਰ ਹੋ ਸਕਦਾ, ਜੇ ਉਹ ਜੁੱਧ ਵੀਰ ਨਹੀਂ ਹੈ ਉਹ ਕਰਮ ਵੀਰ ਹੋ ਸਕਦਾ, ਉਹਦੇ ਕਰਮ ਚੰਗੇ ਹੋਣਗੇ, ਕਰਮਾਂ 'ਤੇ ਉਹਦਾ ਪੂਰਾ ਜ਼ੋਰ ਹੋਵੇਗਾ, ਕਦਮ ਕਦਮ 'ਤੇ ਚੰਗੇ ਕਰਮ ਕੀਤੇ ਹੋਣਗੇ ਉਹਨੇ। ਕੋਈ ਧਰਮ ਵੀਰ ਹੋਵੇਗਾ, ਧਰਮ ਕਮਾਉਣ ਵਾਲਾ ਹੋਵੇਗਾ, ਕੋਈ ਦਾਨ ਵੀਰ ਹੋਵੇਗਾ। ਪਰ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਚਾਰੇ ਦੇ ਚਾਰੇ ਸੂਰਬੀਰਾਂ ਵਾਲੇ ਗੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਿੱਚ ਨੇ। ਜੇ ਜੁੱਧ ਵੀਰ ਦੀ ਗੱਲ ਕਰੀਏ, ਵੈਸੇ ਤਾਂ ਜਦੋਂ ਬਾਣੀ ਵਿੱਚੋਂ ਦਰਸ਼ਨ ਕਰੀਏ ਨਾ ਸੂਰਬੀਰਾਂ ਦੇ, ਅਤੇ ਹਜ਼ੂਰ ਨੇ ਜ਼ਿਕਰ ਕੀਤਾ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਕਿਹਨੂੰ ਸੂਰਾ ਕਿਹਾ? ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਜਦੋਂ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗ ਗਿਆ ਉਹ ਸੂਰਮਾ ਹੈ। ਕੀ ਜਿੱਤਿਆ ਉਹਨੇ? ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਇੱਕ ਪਾਸੇ ਸਤਿਗੁਰੂ ਕਹਿੰਦੇ ਨੇ ਜਿਨ ਮਿਰ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰਹੇ, ਜਿਨ ਪੰਚ ਮਾਰ ਵਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਕਹਿੰਦੇ ਇਸ ਸੰਸਾਰ ਵਿੱਚ ਜਿੰਨੇ ਪੰਜ ਵੈਰੀਆਂ ਨੂੰ ਆਪਣੇ ਕਾਮ ਕ੍ਰੋਧ ਲੋਭ ਹੰਕਾਰ ਨੂੰ ਮਾਰ ਲਿਆ ਉਹ ਸੂਰਮਾ ਹੈ, ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਇਹਦੇ ਵਿੱਚ ਵੱਡੇ ਸੂਰਮੇ ਨੇ ਜੋ ਬਾਣੀ ਨੇ ਜ਼ਿਕਰ ਕੀਤਾ। ਅਤੇ ਜੇ ਦੂਸਰੇ ਸੂਰਮੇ ਦੀ ਗੱਲ ਕਰੀ, ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਅਤੇ ਜਿੰਨੀਆਂ ਲੜਾਈਆਂ ਨੇ ਉਹ ਦੀਨ ਦੇ ਹਿੱਤ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀਤੀਆਂ ਨੇ। ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬ ਹੂਨਾ ਛਾਡੈ ਖੇਤ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜੁੱਧ ਵੀਰ ਨੇ, ਅਤੇ ਸਤਿਗੁਰੂ ਜੀ ਦੀ ਜੇ ਜੁੱਧ ਕਲਾ ਦੇ ਦਰਸ਼ਨ ਕਰੀਏ, ਪੰਘਾਣੀ ਦੇ ਜੁੱਧ ਦਾ ਜ਼ਿਕਰ ਕਈ ਵਿਦਵਾਨ ਜਨ ਕਰਦੇ ਨੇ ਅਤੇ ਹਜ਼ੂਰ ਨੇ ਆਪਣੀ ਰਚਨਾ ਵਿੱਚ ਵੀ ਕੀਤਾ। ਇਸ ਪੰਘਾਣੀ ਦੇ ਜੁੱਧ ਵਿੱਚ ਇੱਕ ਜਰਨੈਲ ਹੈ ਹਰੀ ਚੰਦ, ਜਿਹਦਾ ਜ਼ਿਕਰ ਆਪਣੀ ਬਾਣੀ ਵਿੱਚ ਵੀ ਸਤਿਗੁਰੂ ਜੀ ਕਰਦੇ ਨੇ। ਰਾਜੇ ਹਰੀ ਚੰਦ ਨੂੰ ਸਤਿਗੁਰੂ ਜੀ ਜਦੋਂ ਆਹਮੋ ਸਾਹਮਣੇ ਹੁੰਦੇ ਨੇ ਅਤੇ ਰਾਜੇ ਹਰੀ ਚੰਦ ਨੂੰ ਕਹਿੰਦੇ ਨੇ ਹਰੀ ਚੰਦ ਵਾਰ ਕਰ ਪਹਿਲਾਂ ਤੈਨੂੰ, ਕਿਉਂਕਿ ਜੰਗ ਦੇ ਨਿਯਮ ਨੇ ਨਾ ਵੀ ਪਹਿਲਾਂ ਵਾਰ ਕਿਸੇ ਨੂੰ ਪਹਿਲ ਮਿਲਦੀ ਹੈ, ਜੇ ਤਾਂ ਉਹਦਾ ਵਾਰ ਲੱਗ ਗਿਆ ਵੈਰੀ ਮਾਰਿਆ ਗਿਆ ਉਹ ਜਿੱਤ ਗਿਆ, ਜੇ ਵਾਰ ਖਾਲੀ ਚਲਾ ਗਿਆ ਫਿਰ ਦੂਸਰੇ ਦੀ ਵਾਰੀ ਆ ਜਾਂਦੀ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਰਾਜੇ ਹਰੀ ਚੰਦ ਵਾਰ ਕਰ, ਉਹਨੇ ਪਹਿਲਾਂ ਵਾਰ ਕੀਤਾ ਖਾਲੀ ਚਲਾ ਗਿਆ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਮੈਂ ਕਿਹਾ ਵੀ ਇੱਕ ਹੋਰ ਵਾਰ ਕਰ ਲੈ, ਕਿਧਰੇ ਤੇਰੇ ਮਨ ਅੰਦਰ ਇਹ ਝੋਰਾ ਨਾ ਰਹਿ ਜੇ ਵੀ ਸ਼ਾਇਦ ਜੇ ਮੈਨੂੰ ਇੱਕ ਹੋਰ ਮੌਕਾ ਮਿਲਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਦੇਣਾ ਸੀ ਇੱਕ ਹੋਰ। ਵੇਖੋ ਹਾਲਾਂਕਿ ਜੰਗ ਯੁੱਧ ਦੇ ਨਿਯਮ ਇਸ ਗੱਲ ਦੀ ਪ੍ਰਵਾਨਗੀ ਨਹੀਂ ਦਿੰਦੇ, ਜਿਹਨੇ ਪਹਿਲਾਂ ਵਾਰ ਕਰ ਲਿਆ ਹੋਵੇ ਫਿਰ ਉਹ ਚੁੱਪ ਕਰਕੇ ਦੂਸਰੇ ਵਾਰ ਦਾ ਵਾਰ ਦੀ ਉਡੀਕ ਕਰਦਾ ਜਦੋਂ ਦੂਜਾ ਵਾਰ ਹੋਵੇ। ਇਹ ਜੰਗ ਦੇ ਨਿਯਮ ਹੁੰਦੇ ਨੇ, ਕੁਝ ਇਹ ਜੰਗਾਂ ਯੁੱਧਾਂ ਐਵੇਂ ਨਹੀਂ ਹੁੰਦੀਆਂ ਸੂਰਜ ਢਲੇ ਤਾਂ ਜੰਗ ਸਮਾਪਤ ਹੋਣੀ, ਨਿਹੱਥੇ 'ਤੇ ਵਾਰ ਨਾ ਕਰਨਾ, ਇਹ ਸਾਰੇ ਜੰਗ ਦੇ ਨਿਯਮ ਹੁੰਦੇ ਨੇ। ਰਾਜੇ ਹਰੀ ਚੰਦ ਨੂੰ ਪਹਿਲਾਂ ਮੌਕਾ ਦਿੱਤਾ, ਹੁਣ ਗੁਰੂ ਗੋਬਿੰਦ ਸਿੰਘ ਦੀ ਵਾਰੀ ਹੈ। ਪਰ ਗੁਰੂ ਕਲਗੀਧਰ ਮਹਾਰਾਜ ਕਿੱਡੇ ਵੱਡੇ ਯੁੱਧ ਵੀਰ ਨੇ, ਸਤਿਗੁਰੂ ਕਹਿੰਦੇ ਰਾਜੇ ਹਰੀ ਚੰਦ ਕਿਧਰੇ ਮਨ ਅੰਦਰ ਝੋਰਾ ਨਾ ਰਹਿ ਜੇ ਇੱਕ ਵਾਰ ਹੋਰ ਕਰ ਲੈ, ਇੱਕ ਹੋਰ ਵਾਰ ਕੀਤਾ। ਗੁਰੂ ਕਲਗੀਧਰ ਕਹਿੰਦੇ ਮੇਰੇ ਕੰਨਾਂ ਤੋਂ ਹੋ ਕੇ ਛੂਹ ਕੇ ਲੰਘ ਗਿਆ, ਕੰਨਾਂ ਤੋਂ ਛੂਹ ਕੇ ਲੰਘ ਗਿਆ। ਗੁਰੂ ਕਲਗੀਧਰ ਕਹਿੰਦੇ ਚੱਲ ਇੱਕ ਮੌਕਾ ਹੋਰ ਤੈਨੂੰ ਦਿੰਦੇ ਹਾਂ, ਇੱਕ ਮੌਕਾ ਹੋਰ ਸਹੀ, ਇੱਕ ਵਾਰ ਤੂੰ ਹੋਰ ਕਰ ਕਿਧਰੇ ਮਨ ਤੇਰਾ ਨਿਰਾਸ਼ ਨਾ ਰਹਿ ਜਾਏ। ਅਤੇ ਜਦੋਂ ਇੱਕ ਹੋਰ ਵਾਰ ਕੀਤਾ ਅਤੇ ਇਤਿਹਾਸ ਕਹਿੰਦਾ ਵੀ ਸਤਿਗੁਰੂ ਜੀ ਦੇ ਪੇਟ 'ਤੇ ਆ ਕੇ ਉਹ ਤੀਰ ਲੱਗਾ, ਥੋੜ੍ਹਾ ਜਿਹਾ ਜ਼ਖਮ ਹੋਇਆ, ਲਹੂ ਨਿਕਲਿਆ। ਅਤੇ ਹਜ਼ੂਰ ਨੇ ਉੱਥੇ ਕਿਹਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਉਦੋਂ ਹਜ਼ੂਰ ਦੇ ਰੋਸ ਵੀਰ ਰਸ ਜਾਗਿਆ, ਸਤਿਗੁਰੂ ਗੁਰੂ ਕਲਗੀਧਰ ਨੇ ਇੱਕੋ ਤੀਰ ਚਲਾਇਆ, ਰਾਜੇ ਹਰੀ ਚੰਦ ਨੂੰ ਮਾਰ ਸੁੱਟਿਆ। ਉਹਨੇ ਤਿੰਨ ਵਾਰ ਕੀਤੇ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਵਾਲ ਨਹੀਂ ਵਿੰਗਾ ਕਰ ਸਕਿਆ। ਗੁਰੂ ਗੋਬਿੰਦ ਸਿੰਘ ਨੇ ਇੱਕ ਵਾਰ ਕੀਤਾ, ਰਾਜੇ ਹਰੀ ਚੰਦ ਨੂੰ ਮਾਰ ਮੁਕਾਇਆ। ਕਿਉਂਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਵੱਡੇ ਯੁੱਧ ਵੀਰ ਨੇ। ਹੁਣ ਕੈਸੇ ਯੁੱਧ ਵੀਰ ਨੇ? ਪੁੱਤਰ ਵੀ ਜੰਗ ਵਿੱਚ ਲੜ ਰਹੇ ਨੇ, ਸਿੰਘ ਵੀ ਜੰਗ ਵਿੱਚ ਲੜ ਰਹੇ ਨੇ, ਸਿੰਘਾਂ ਦੀ ਲਾਸ਼ ਵੀ ਪਈ ਹੈ, ਪੁੱਤਰਾਂ ਦੀ ਲਾਸ਼ ਵੀ ਪਈ ਹੈ, ਪਰ ਪੁੱਤਰਾਂ ਦੀ ਲਾਸ਼ ਤੋਂ ਵੀ ਪਾਸੇ ਹੋ ਕੇ ਸਤਿਗੁਰੂ ਲੰਘ ਜਾਂਦੇ ਨੇ, ਕਿਉਂਕਿ ਉੱਥੇ ਸਿੰਘਾਂ ਦੀ ਲਾਸ਼ਾਂ ਵੀ ਪਈਆਂ ਨੇ। ਕਿਧਰੇ ਸਹੀਦੇ ਸ਼ਾਹ ਆਇਆ, ਉਹਨੂੰ ਦਾਨ ਦਿੱਤਾ, ਉਹਦੇ 'ਤੇ ਬਖਸ਼ਿਸ਼ਾਂ ਕੀਤੀਆਂ। ਬੜੇ ਉਦਾਹਰਨਾਂ ਗੁਰੂ ਗੋਬਿੰਦ ਸਿੰਘ ਦੇ ਜੀਵਨ ਵਿੱਚ ਜੁੱਧ ਕਲਾ ਦੀ ਤਾਂ ਬਹੁਤ ਵੱਡੀਆਂ ਨੇ। ਮੈਂ ਪਿਛਲੇ ਦਿਨੀ ਚਲੋ ਚਮਕੌਰ ਦੀ ਜੰਗ ਆਪਾਂ ਵਿਚਾਰੀਏ, ਸਾਰਾ ਜ਼ਿਕਰ ਕੀਤਾ, ਗਣੀ ਖਾਂ, ਨਾਰ ਖਾਂ, ਖਵਾਜ਼ਾ ਖਿਜ਼ਰ ਖਾਂ, ਖਵਾਜ਼ਾ ਮਰਦੂਦ ਜੀ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਆਪਣੀ ਕਿਹਾ ਜ਼ਫਰਨਾਮੇ ਵਿੱਚ, ਅਤੇ ਹਜ਼ੂਰ ਨੇ ਲਿਖਿਆ ਬਕਾਇਦਾ ਵੀ ਗਣੀ ਖਾਂ ਨੂੰ ਮੈਂ ਮਾਰਿਆ, ਨਾਰ ਖਾਂ ਨੂੰ ਮਾਰਿਆ, ਪਰ ਅਫਸੋਸ ਇਹ ਹੈ ਵੀ ਤੇਰਾ ਵੱਡਾ ਜਰਨੈਲ ਜਿਹਨੂੰ ਮੈਂ ਖਵਾਜ਼ਾ ਮਰਦੂਦ ਕਹਿੰਦਾ, ਕਹਿੰਦੇ ਜੇ ਉਹ ਵੀ ਆ ਜਾਂਦਾ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦਿੰਦਾ, ਪਰ ਕਾਇਰਾ ਵਾਂਗੂ ਕੰਧ ਦੇ ਓਲੇ ਲੁੱਕ ਗਿਆ। ਕਿੱਡੇ ਵੱਡੇ ਜੁੱਧ ਵੀਰ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ, ਮੈਂ ਥੋੜ੍ਹਾ ਥੋੜ੍ਹਾ ਜ਼ਿਕਰ ਕਰ ਰਿਹਾ ਉਹਨਾਂ ਦੇ ਜੀਵਨ ਵਿੱਚੋਂ। ਫਿਰ ਉਹ ਕਹਿੰਦੇ ਨੇ ਦੂਸਰੇ ਹੁੰਦੇ ਨੇ ਕਰਮ ਵੀਰ, ਕਰਮ ਵੀਰ ਸਤਿਗੁਰੂ ਕੈਸੇ ਨੇ, ਇੱਕ ਇੱਕ ਕਰਮ ਸਤਿਗੁਰੂ ਜੀ ਦਾ ਹੱਕ ਅਤੇ ਸੱਚ ਵਾਸਤੇ ਹੈ। ਇਹਦੇ ਮੈਂ ਉਦਾਹਰਣ ਦੇ ਕੇ ਥੋੜ੍ਹਾ ਜਿਹਾ ਜ਼ਿਕਰ ਕਰਦਾ ਵੀ ਕੈਸੇ ਕਰਮ ਵੀਰ ਨੇ। ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੂੰ ਸਿੰਘ ਆ ਕੇ ਪੁੱਛਦੇ ਨੇ, ਮਹਾਰਾਜ ਇਹ ਜਿਹੜੇ ਮੁਗਲ ਨੇ, ਤੁਰਕ ਨੇ, ਕਿਉਂਕਿ ਉੱਥੇ ਡੋਲਾ ਜਾ ਰਿਹਾ ਸੀ ਇੱਕ ਮੁਗਲਾਂ, ਜਿਹੜੇ ਬੱਚੀਆਂ ਸਨ ਹਿੰਦੂਆਂ ਦੀਆਂ ਉਹਨਾਂ ਨੂੰ ਲੁੱਟ ਲੁੱਟ ਕੇ ਲੈ ਕੇ ਜਾਂਦੇ ਸਨ। ਅਤੇ ਇੱਕ ਦਿਨ ਸਿੰਘ ਸਵਾਲ ਕਰਦੇ ਨੇ, ਮਹਾਰਾਜ ਇਹ ਹਿੰਦੂਆਂ ਦੀਆਂ ਧੀਆਂ ਬੱਚੀਆਂ ਨੂੰ ਲਿਜਾ ਕੇ ਉਹਨਾਂ ਦੀ ਬੇਪਤੀ ਕਰਦੇ ਨੇ, ਅਤੇ ਕੀ ਅਸੀਂ ਉਹਨਾਂ ਦੀ ਧੀ ਬੱਚੀ ਨੂੰ ਲਿਆ ਕੇ ਬੇਪਤੀ ਪਾਪ ਅਰਥ ਇਹ ਸਨ ਵੀ ਉਸ ਤਰ੍ਹਾਂ ਬਦਲਾ ਨਹੀਂ ਲੈ ਸਕਦੇ, ਕੀ ਅਸੀਂ ਉਸ ਤਰ੍ਹਾਂ ਬਦਲਾ ਨਹੀਂ ਲੈ ਸਕਦੇ ਜਿਸ ਤਰ੍ਹਾਂ ਉਹ ਸਾਡੀਆਂ ਬੱਚੀਆਂ ਧੀਆਂ ਨਾਲ ਜਾਂ ਹਿੰਦੂਆਂ ਦੀਆਂ ਧੀਆਂ ਬੱਚੀਆਂ ਮਾਵਾਂ ਭੈਣਾਂ ਨਾਲ ਬੇਪਤੀ ਕਰਦੇ ਨੇ, ਕੀ ਅਸੀਂ ਉਸ ਤਰ੍ਹਾਂ ਬਦਲਾ ਨਹੀਂ ਲੈ ਸਕਦੇ। ਅਤੇ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕਦਮ ਵੀਰ ਰਸ ਵਿੱਚ ਆਏ ਨੇ, ਅਤੇ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ, ਸਿੰਘੋ ਮੈਂ ਇਸ ਪੰਥ ਨੂੰ ਇੰਨਾ ਕੁ ਉੱਚਾ ਲੈ ਕੇ ਜਾਣਾ ਹੈ ਕਿ ਹਰ ਇੱਕ ਧਰਮ ਦੀ ਧੀ ਜਦੋਂ ਕਿਸੇ ਸਿੱਖ ਕੋਲ ਖਲੋਵੇ ਤਾਂ ਉਹ ਇਹ ਸਮਝੇ ਮੇਰੀ ਇੱਜ਼ਤ ਬਿਲਕੁਲ ਰਾਖਵੀਂ ਹੈ, ਮੇਰੀ ਇੱਜ਼ਤ ਨੂੰ ਕੋਈ ਖਤਰਾ ਨਹੀਂ ਹੈ। ਕਹਿੰਦੇ ਇਸ ਤਰ੍ਹਾਂ ਇਸ ਪੰਥ ਨੂੰ ਮੈਂ ਇੰਨਾ ਕੁ ਉੱਚਾ ਲੈ ਕੇ ਜਾਣਾ ਹੈ ਕਿ ਇਸ ਪੰਥ ਦਾ ਇੱਕ ਇੱਕ ਸਰੀਰ ਹਾਣ ਦੀ ਨੂੰ ਭੈਣ, ਛੋਟੀ ਨੂੰ ਧੀ, ਵੱਡੀ ਨੂੰ ਮਾਂ ਸਮਝੇ, ਉਹ ਇੱਕ ਇੱਕ ਧੀ ਬੱਚੀ ਮਾਂ ਭੈਣ ਜਦੋਂ ਸਿੱਖ ਦੀ ਝੋਲੀ ਵਿੱਚ ਆ ਜਾਏ, ਸਿੱਖ ਦੀ ਛਾਂ ਵਿੱਚ ਆ ਜਾਏ, ਤਾਂ ਇਹ ਸਮਝੇ ਮੇਰੀ ਇੱਜ਼ਤ ਨੂੰ ਹੁਣ ਕੋਈ ਹੱਥ ਨਹੀਂ ਪਾ ਸਕਦਾ। ਫਿਰ ਸਿੱਖ ਕਿਵੇਂ ਪਾਲੇਗਾ, ਜਿਹੜੀ ਸਮਝੇਗੀ ਇਹ ਵੀ ਕੋਈ ਹੋਰ ਨਹੀਂ ਹੱਥ ਪਾ ਸਕਦਾ, ਫਿਰ ਸਿੱਖ ਕਿਵੇਂ ਪਾ ਲਵੇਗਾ। ਇਹ ਕੇਵਲ ਇੱਕ ਸਿੱਖਿਆ ਸੀ ਹਜ਼ੂਰ ਦੀ, ਅਤੇ ਸਿੰਘਾਂ ਦਾ ਸਵਾਲ ਸੀ, ਉਹ ਵੀ ਸਵਾਲ ਵੀ ਉਹ ਆਪ ਹੀ ਕਰਾਉਂਦੇ ਨੇ, ਜਵਾਬ ਵੀ ਆਪ ਹੀ ਦਿੰਦੇ ਨੇ। ਮਤ ਇਹ ਜਾਣਨਾ ਵੀ ਕਿਧਰੇ ਸਿੰਘਾਂ ਦਾ ਕਰੈਕਟਰ ਜਿਹੜਾ ਉਹ ਕਿਧਰੇ ਡਾਊਨ ਹੋ ਗਿਆ ਨਹੀਂ ਪਿਆਰੇ ਹੋ। ਜਿਹਨੂੰ ਖਾਲਸਾ ਸਜਾਇਆ ਹੋਵੇ, ਜਿਹੜਾ ਗੁਰੂ ਗੋਬਿੰਦ ਸਿੰਘ ਦੇ ਇੱਕ ਵਾਰ ਦੀਦਾਰ ਕਰ ਲਿਆ, ਉਹਦੇ 'ਤੇ ਅੰਦਰ ਦੇ ਵਿਕਾਰ ਵੈਸੇ ਹੀ ਮਰ ਜਾਂਦੇ ਨੇ। ਕੇਵਲ ਇੱਕ ਬਾਕੀ ਲੋਕਾਂ ਨੂੰ ਸਿੱਖਿਆ ਦੇਣੀ ਸੀ ਹਜ਼ੂਰ ਨੇ। ਕਰਮ ਵੀਰ ਕਿੱਡੇ ਵੱਡੇ ਨੇ। ਫਿਰ ਜੇ ਧਰਮ ਵੀਰ ਦੀ ਗੱਲ ਕਰੀਏ, ਕਰਮ ਹੋਰ ਇਹਦੇ ਵਿਆਖਿਆ ਬੜੀ ਵੱਡੀ ਕੀਤੀ ਜਾ ਸਕਦੀ, ਮੈਂ ਥੋੜ੍ਹਾ ਥੋੜ੍ਹਾ ਸੰਖੇਪ ਕਰ ਲਿਆ। ਜੇ ਹੁਣ ਧਰਮ ਵੀਰ ਦੀ ਗੱਲ ਕਰੀਏ, ਧਰਮ ਕਿੱਡਾ ਵੱਡਾ ਸਤਿਗੁਰੂ ਜੀ ਦੇ ਅੰਦਰ। ਸਰਸਾ 'ਤੇ ਵਿਛੋੜਾ ਪੈ ਰਿਹਾ, ਪੁੱਤਰ ਲੜ ਰਹੇ ਨੇ, ਸਿੰਘ ਲੜ ਰਹੇ ਨੇ, ਅਨੰਦਪੁਰ ਉੱਜੜ ਗਿਆ ਹੈ, ਪਰ ਉੱਥੇ ਵੀ ਬੈਠ ਕੇ ਸਰਸਾ 'ਤੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ। ਕਿਧਰੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਬੈਠੇ, ਤੂੰ ਹੀ ਦੀਆਂ ਧੁਨਾਂ ਲਾਈਆਂ, ਇੰਨੀ ਕੁ ਵੱਡੀ ਧੁਨ ਲੱਗੀ ਵੀ ਕਿੰਨੇ ਹਜ਼ਾਰ ਵਾਰੀ ਹਜ਼ੂਰ ਨੇ ਤੂੰ ਹੀ ਉਚਾਰ ਦਿੱਤਾ ਵੀ ਬਸ ਪਰਮੇਸ਼ਵਰ ਤੂੰ ਹੀ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਤੇਰੇ ਤੋਂ ਸਿਵਾ ਕੋਈ ਨਹੀਂ ਹੋਰ। ਅਤੇ ਉਹਦੀ ਵਡਿਆਈ ਕਿਸ ਤਰ੍ਹਾਂ ਕਰਦੇ ਨੇ। ਜੇ ਧਰਮ ਦੀ ਗੱਲ ਕਰੀਏ, ਪਰਮੇਸ਼ਵਰ ਦੀ ਭਗਤੀ ਦੀ ਗੱਲ ਕਰੀਏ, ਤਾਂ ਹਜ਼ੂਰ ਨੇ ਪਰਮੇਸ਼ਵਰ ਦੀ ਵਡਿਆਈ ਕੀਤੀ। ਕਿਧਰੇ ਬਚਨ ਕਹਿੰਦੇ ਨੇ, ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਰੋਹ ਕੇ ਰੁਹੇਲੇ ਮਾਗ, ਦੇਸ ਕੇ ਮੰਘੇਲੇ ਵੀਰ, ਭੰਗ ਸੀ ਬੰਗਦੇਲੇ ਪਾਪ, ਪੁੰਜ ਕੋ ਮਲਤ ਹੈ। ਕਿਤੇ ਕਿਹੜੇ ਮਹਾਨ ਬਚਨ ਕੀਤੇ ਨੇ ਹਜ਼ੂਰ ਸੱਚੇ ਪਾਤਸ਼ਾਹ, ਕਿ ਜਿਨ੍ਹਾਂ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਬ ਧਮ ਧਾਮ ਫਰ ਫੂਲ ਸੋ ਫਲਤ ਹੈ। ਜਦੋਂ ਪਰਮੇਸ਼ਵਰ ਦੀ ਵਡਿਆਈ ਕਰਦੇ, ਧਰਮ ਵੀਰ ਕਿੱਡੇ ਵੱਡੇ ਨੇ। ਬਚਨ ਕਹਿੰਦੇ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ, ਗਨੀ ਮਨਗਾਰ ਹੈ, ਪਛ ਪਸੂ ਨਗ ਨਾਗ ਨਰਾਦ, ਸਰਬ ਸਮੈ ਸਭ ਕੋ ਪ੍ਰਤਪਾਰ ਹੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲਕੇ ਨਹੀਂ ਕਰਮ ਵਿਚਾਰ ਹੈ, ਦੀਨ ਦਇਆਲ ਦਇਆ ਨਿਤ, ਦੋਖਨ ਦੇਖਤ ਹੈ ਪਰ ਦੇਤ ਨਾ ਹਰ। ਉਹਦੀ ਵਡਿਆਈ ਜਦੋਂ ਕਰਦੇ, ਧਰਮ ਕਮਾਉਣ ਵਾਲੀ ਜਦੋਂ ਗੱਲ ਕਰਦੇ ਨੇ, ਜਦੋਂ ਧਰਮ ਕਮਾਉਣਾ ਸਿੱਖਾਂ ਨੂੰ ਸਮਝਾਇਆ, ਤਾਂ ਕਿਸ ਤਰ੍ਹਾਂ ਸਮਝਾਇਆ। ਇੱਕ ਹਾਸੇ ਵਾਲੀ ਘਟਨਾ ਹਜ਼ੂਰ ਦੇ ਜੀਵਨ ਵਿੱਚ ਆਉਂਦੀ। ਹਜ਼ੂਰ ਨੇ ਸਿੱਖਾਂ ਨੂੰ ਹੁਕਮ ਕੀਤਾ ਵੀ ਮਿੱਠੇ ਚੌਲ ਬਣਾਏ ਜਾਣ, ਮਾਝੇ ਦੇ ਇਲਾਕੇ ਵਿੱਚ ਉਹਨੂੰ ਜਰਦਾ ਕਹਿੰਦੇ ਨੇ। ਅਤੇ ਇਤਿਹਾਸ ਕਹਿੰਦਾ ਵੀ ਉਹ ਹਜ਼ੂਰ ਨੇ ਕਿਹਾ ਵੀ ਜਰਦਾ ਤਿਆਰ ਕਰੋ, ਮਿੱਠੇ ਚੌਲ ਜਿਹੜੇ ਉਹ ਤਿਆਰ ਕੀਤੇ ਗਏ। ਜਦੋਂ ਤਿਆਰ ਕੀਤੇ, ਕੜਾਹਿਆ ਤਿਆਰ ਹੋ ਗਿਆ, ਤਾਂ ਸਿੱਖ ਬੜੇ ਖੁਸ਼ ਹੋਏ। ਇਤਿਹਾਸ ਵਿੱਚ ਜ਼ਿਕਰ ਹੈ, ਉਹ ਹਾਸੇ ਵਾਲੀ ਘਟਨਾ ਹੈ। ਸਿੱਖ ਬੜੇ ਖੁਸ਼ ਹੋਏ ਨੇ ਵੀ ਅੱਜ ਤਾਂ ਮਿੱਠੇ ਚੌਲ ਬਣੇ, ਮਿੱਠੇ ਚੌਲ ਛਕਾਂਗੇ। ਸਿੱਖ ਤਿਆਰ ਨੇ ਛਕਣ ਵਾਸਤੇ, ਇੱਕੇਦਮ ਸਤਿਗੁਰੂ ਜੀ ਨੇ ਦੂਰੋਂ ਨੇੜਿਓਂ ਸ਼ਿਕਾਰੀ ਕੁੱਤੇ ਸੱਦੇ ਅਤੇ ਕੜਾਹੇ ਦੇ ਵਿੱਚ ਛੱਡ ਦਿੱਤੇ, ਸ਼ਿਕਾਰੀ ਕੁੱਤੇ ਸੱਦ ਕੇ। ਹੁਣ ਜਦੋਂ ਸ਼ਿਕਾਰੀ ਕੁੱਤੇ ਕੜਾਹੇ ਨੂੰ ਪਏ, ਇੱਕੇ ਦਮ ਸਾਰਾ ਕੜਾਹਿਆ ਜਿਹੜਾ ਖਿਲਾਰ ਕੇ ਰੱਖ ਦਿੱਤਾ, ਕਿਸੇ ਦੇ ਹਿੱਸੇ ਚੌਲ ਨਾ ਆਏ। ਹਜ਼ੂਰ ਤਾੜੀ ਮਾਰ ਕੇ ਜ਼ੋਰ ਦੇ ਹੱਸਣ ਲੱਗ ਪਏ। ਸਿੱਖ ਕਹਿੰਦੇ, ਸੱਚੇ ਪਾਤਸ਼ਾਹ ਇਹ ਕਿਹੜਾ ਕੌਤਕ ਹੋਇਆ, ਪਹਿਲਾਂ ਤਾਂ ਸਾਡੇ ਵਾਸਤੇ ਮਿੱਠੇ ਚੌਲ ਤਿਆਰ ਕਰਵਾਏ, ਫਿਰ ਉਹ ਕੁੱਤਿਆਂ ਨੂੰ ਛੱਡ ਦਿੱਤਾ, ਨਾ ਉਹ ਕੁੱਤਿਆਂ ਜੋਗੇ ਰਹੇ ਅਤੇ ਨਾ ਸਾਡੇ ਜੋਗੇ ਰਹੇ ਹੋ, ਨਾ ਸਾਨੂੰ ਮਿਲੇ ਅਤੇ ਨਾ ਕੁੱਤਿਆਂ ਨੂੰ ਮਿਲੇ, ਅਤੇ ਤੁਸੀਂ ਹੱਸਦੇ ਪਏ ਹੋ, ਇਹ ਕੀ ਕਾਰਨ ਹੈ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਸਿੱਖੋ ਮੇਰੇ ਸਿੱਖ ਦਾ ਜੀਵਨ ਐਡਾ ਉੱਚਾ ਹੋਣਾ ਚਾਹੀਦਾ ਹੈ, ਜੇ ਉਹ ਸਬਰ ਰੱਖੇ, ਸੰਤੋਖ ਰੱਖੇ, ਸੱਚ ਨਾਲ ਜੁੜਿਆ ਰਹੇ। ਮੈਂ ਸੱਚ ਕਹਿੰਦਾ, ਦੀਨ ਦੁਨੀਆ ਦੇ ਬ੍ਰਹਿਮੰਡ ਦੇ ਕੁੱਲ ਸੁੱਖ ਉਹਦੀ ਝੋਲੀ ਵਿੱਚ ਪੈਣਗੇ, ਪਰ ਜਿਸ ਦਿਨ ਉਹ ਸ਼ਿਕਾਰੀ ਕੁੱਤੇ ਵਾਲੀ ਬਿਰਤੀ ਰੱਖੇਗਾ, ਉਹਦੇ ਪੱਲੇ ਕੱਖ ਨਹੀਂ ਰਹਿਣ, ਉਹਨੂੰ ਕੁਝ ਨਹੀਂ ਮਿਲਣਾ, ਕੁਝ ਨਹੀਂ ਪ੍ਰਾਪਤ ਹੋਣਾ। ਜਿੰਨਾ ਚਿਰ ਤੱਕ ਉਹਦੇ ਅੰਦਰ ਸਬਰ ਹੈ, ਸੰਤੋਖ ਹੈ, ਸੱਚ ਹੈ, ਬਾਣੀ ਹੈ, ਬਾਣਾ ਹੈ, ਬ੍ਰਹਿਮੰਡ ਦੇ ਕੁੱਲ ਸੁੱਖ ਦੀ ਝੋਲੀ ਵਿੱਚ ਨੇ, ਪਰ ਜਿਸ ਦਿਨ ਉਹਦੀ ਬਿਰਤੀ ਸ਼ਿਕਾਰੀ ਕੁੱਤੇ ਵਾਲੀ ਹੋ ਗਈ, ਤੇ ਸਭ ਕੁਝ ਹੁੰਦਿਆਂ ਵੀ ਕਿਸੇ ਜੋਗਾ ਨਹੀਂ ਰਹਿਣਾ। ਇਹ ਵੇਖੋ ਕਿੱਡਾ ਹਾਸੇ ਹਾਸੇ ਵਿੱਚ ਕਿਵੇਂ ਸਮਝਾ ਦਿੱਤਾ। ਇੱਕ ਘਟਨਾ ਹੋਰ ਧਰਮ ਕਮਾਉਣ ਵਾਲੀ ਗੱਲ, ਮੈਂ ਸ਼ਾਇਦ ਇੱਕ ਵਾਰ ਆਪ ਜੀ ਨਾਲ ਸਾਂਝੀ ਵੀ ਕੀਤੀ ਹੋਵੇ। ਕੁਝ ਇਲਾਕੇ ਤੋਂ ਸੰਗਤਾਂ ਇਕੱਠੀਆਂ ਹੋ ਕੇ ਹਜ਼ੂਰ ਦੇ ਦਰਬਾਰ ਵਿੱਚ ਆਈਆਂ, ਉਹਨਾਂ ਆ ਕੇ ਬੜੇ ਦਿਨ ਸੇਵਾ ਕੀਤੀ, ਅਤੇ ਬਾਕੀ ਸੰਗਤਾਂ ਜਿਹੜਾ ਉਹ ਜਥੇ ਦਾ ਜਥੇਦਾਰ ਸੀ ਉਹਨੂੰ ਕਹਿਣ ਲੱਗੀਆਂ ਵੀ ਹੁਣ ਸਤਿਗੁਰੂ ਜੀ ਤੋਂ ਆਗਿਆ ਲੈ ਲਈਏ ਤਾਂ ਆਪਾਂ ਚਲੀਏ, ਫਸਲ ਬੀਜਣ ਦਾ ਸਮਾਂ ਹੋ ਗਿਆ ਤਾਂ ਜਾ ਕੇ ਕੰਮ ਕਰੀਏ। ਹਜ਼ੂਰ ਤੋਂ ਜਾ ਕੇ ਆਗਿਆ ਲਈ, ਸਾਹਿਬ ਕਹਿੰਦੇ ਨਹੀਂ ਹਾਲੀ ਨਹੀਂ, ਉਹ ਰੁਕ ਗਏ। ਫਿਰ ਥੋੜ੍ਹੇ ਦਿਨ ਬੀਤੇ, ਉਹਨਾਂ ਕਿਹਾ ਜੀ ਹੁਣ ਆਗਿਆ ਲਓ। ਹਜ਼ੂਰ ਤੋਂ ਫਿਰ ਆਗਿਆ ਮੰਗੀ, ਸਾਹਿਬ ਕਹਿਣ ਲੱਗੇ ਨਹੀਂ ਹਾਲੀ ਨਹੀਂ ਜਾਣਾ। ਫਿਰ ਗਏ, ਤਿੰਨ ਵਾਰੀ ਆਗਿਆ ਮੰਗੀ, ਹਜ਼ੂਰ ਕਹਿੰਦੇ ਨਹੀਂ ਅਸੀਂ ਤੁਹਾਨੂੰ ਕਿਹਾ ਨਾ ਵੀ ਹਾਲੀ ਨਹੀਂ ਜਾਣਾ। ਜਦੋਂ ਤਿੰਨ ਵਾਰੀ ਆਗਿਆ ਮੰਗੀ, ਹਜ਼ੂਰ ਨੇ ਆਗਿਆ ਨਾ ਦਿੱਤੀ, ਕੁਝ ਸਾਡੇ ਵਰਗੇ ਸਿਆਣੇ ਸਨ ਵਿੱਚ, ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਤਾਂ ਗੱਲ ਨਹੀਂ ਚੱਲਣੀ, ਵੀ ਘਰ ਦੇ ਕੰਮ ਕਾਰ ਪਏ ਨੇ, ਫਸਲਾਂ ਸਾਂਭਣ ਵਾਲੀਆਂ ਪਈਆਂ ਨੇ, ਫਸਲ ਬੀਜਣੀ ਹੈ, ਵੀ ਹੁਣ ਘਰ 'ਤੇ ਜਾਣਾ ਪੈਣਾ। ਉਹ ਫਿਰ ਕੁਝ, ਕਿਉਂਕਿ ਮੈਂ ਜਿਵੇਂ ਬੇਨਤੀ ਕੀਤੀ, ਸਮਾਜ ਵਿੱਚ ਬਹੁਤੇ ਪ੍ਰਕਾਰ ਦੇ ਬੰਦੇ ਹੁੰਦੇ ਨੇ, ਕੁਝ ਬਹੁਤੇ ਸਿਆਣੇ ਹੁੰਦੇ ਨੇ, ਕੁਝ ਬਹੁਤੇ ਮੂਰਖ ਹੁੰਦੇ ਨੇ, ਕੁਝ ਵਿੱਚ ਵਿਚਾਲੇ ਜਿਹੇ ਹੁੰਦੇ ਨੇ, ਜਿਹੜੇ ਸਿਆਣੇ ਵੀ ਹੁੰਦੇ ਨੇ ਉਹ ਮੂਰਖ ਵਾਲਾ ਕੰਮ ਵੀ ਕਰ ਦਿੰਦੇ ਨੇ। ਹਰ ਪ੍ਰਕਾਰ ਦਾ ਬੰਦਾ ਸਮਾਜ ਵਿੱਚ ਹੈ ਨਾ, ਕਿਸੇ ਦੀ ਸੋਚ ਕਿਸ ਪ੍ਰਕਾਰ ਦੀ, ਕਿਸੇ ਦੀ ਸੋਚ ਕਿਸੇ ਪ੍ਰਕਾਰ ਦੀ, ਕੋਈ ਚੰਗੀ ਸੋਚ ਦਾ ਮਾਲਕ ਹੈ, ਕੋਈ ਮਾੜੀ ਸੋਚ ਦਾ ਮਾਲਕ ਹੈ। ਹੁਣ ਭਾਵ ਇਹ ਹੈ ਵੀ ਗੁਰੂ ਕੋਲ ਆ ਕੇ ਵੀ ਕਈ ਵਾਰ ਸਾਡੀ ਸੋਚ ਜਿਹੜੀ ਉਹ ਬਦਲਦੀ ਨਹੀਂ। ਹੁਣ ਕੁਝ ਸਾਡੇ ਵਰਗੀ ਸੰਨਤ ਵਿੱਚ ਜਿਨ੍ਹਾਂ ਦੀ ਗੁਰੂ ਕੋਲ ਆ ਕੇ ਵੀ ਜਿਹੜੀ ਬਿਰਤੀ ਉਹ ਖਤਮ ਨਹੀਂ ਹੋਈ, ਉਹਨਾਂ ਕਿਹਾ ਵੀ ਕੋਈ ਚਾਲ ਹੀ ਐਸੀ ਚੱਲੀਏ ਵੀ ਜਾਣਾ ਵੀ ਹੋ ਜਾਏ ਅਤੇ ਆਗਿਆ ਵੀ ਮਿਲ ਜਾਵੇ ਵੀ ਕੰਮ ਐਸਾ ਕਰ ਲਈ। ਜਿਵੇਂ ਕਈ ਵਾਰ ਅਸੀਂ ਵੇਖਦੇ ਨੇ ਵੀ, ਕਿਉਂਕਿ ਕਈ ਪ੍ਰਕਾਰ ਦੇ ਮਨੁੱਖ ਗੁਰੂ ਦਰਬਾਰ ਵਿੱਚ ਆਉਂਦੇ ਨੇ ਨਾ, ਕੋਈ ਸ਼ਬਦ ਨਾਲ ਜੁੜਨ ਵਾਸਤੇ ਆਇਆ, ਸ਼ਬਦ ਵਿੱਚੋਂ ਦਾਤ ਲੈਣ ਲਈ ਆਇਆ, ਕੋਈ ਇਹ ਵੇਖਣਾ ਹੈ ਵੀ ਕਿੱਥੇ ਕਿੱਥੇ ਕੋਈ ਨੁਸਖ ਕੀ ਨਜ਼ਰ ਆਉਂਦਾ, ਘਾਟ ਕੀ ਨਜ਼ਰ ਆਉਂਦੀ। ਉਹ ਕਈ ਹਰ ਪ੍ਰਕਾਰ ਦੀ ਅੱਖ ਦ੍ਰਿਸ਼ਟੀਕੋਣ ਹੁੰਦਾ ਬੰਦਿਆਂ ਦਾ। ਕੋਈ ਇਹ ਵੇਖਦਾ ਵੀ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਬਾਣੀ ਦਾ ਪਾਠ ਹੋ ਰਿਹਾ, ਸਤਿਗੁਰੂ ਜੀ ਦਾ ਪ੍ਰਕਾਸ਼ ਹੈ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ। ਕਿਸੇ ਦੀ ਅੱਖ ਕੇਵਲ ਇਹ ਤੱਕਦੀ ਰਹਿੰਦੀ ਹੈ ਵੀ ਕਿੱਥੇ ਕੋਈ ਗਲਤੀ ਨਜ਼ਰ ਆਏ ਅਤੇ ਅਸੀਂ ਉਹਨੂੰ ਫੜ ਲਈਏ। ਹਰ ਪ੍ਰਕਾਰ ਦਾ ਮਨੁੱਖ ਸੰਗਤ ਵਿੱਚ ਹੈ, ਸਮਾਜ ਵਿੱਚ। ਖੈਰ, ਉਹ ਸਾਡੇ ਵਰਗੇ ਸਾਨੂੰ ਕਹਿਣ ਲੱਗੇ ਵੀ ਇਉਂ ਕਰਦੇ ਹਾਂ ਵੀ ਅਸੀਂ ਇੱਕ ਬੰਦੇ ਨੂੰ ਮਰਨ ਦਾ ਨਾਟਕ ਕਰਵਾਉਂਦੇ ਹਾਂ, ਉਹਦੀ ਚਿਖਾ ਜਲਾਉਣ ਵਾਸਤੇ, ਉਹਨੂੰ ਸਾੜਨ ਵਾਸਤੇ ਫਿਰ ਅਸੀਂ ਜਾਣ ਦਾ ਬਹਾਨਾ ਕਰਾਂਗੇ, ਬਾਹਰ ਚਲੇ ਜਾਵਾਂਗੇ ਅਤੇ ਫਿਰ ਅਸੀਂ ਮੁੜ ਕੇ ਆਉਣਾ ਨਹੀਂ। ਅਤੇ ਜਦੋਂ ਕੁਝ ਬੰਦੇ ਐਸੇ ਰਲ ਜਾਣ, ਉਹ ਸਾਰਿਆਂ ਨੂੰ ਵੀ ਫਿਰ, ਜਿਹਨੂੰ ਸਿਆਣੇ ਕਹਿੰਦੇ ਨੇ ਵੀ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ, ਉਹ ਫਿਰ ਕੋਈ ਉਸ ਤਰ੍ਹਾਂ ਦੇ ਹੁੰਦੇ ਨੇ। ਉਹਨਾਂ ਕਿਹਾ ਜੀ ਬਿਲਕੁਲ ਠੀਕ ਗੱਲ ਹੈ ਵੀ ਅਸੀਂ ਕਹਾਂਗੇ ਜੀ ਸਿੱਖ ਦੀ ਮੌਤ ਹੋ ਗਈ, ਸੇਵਾ ਕਰਦਿਆਂ ਕਰਦਿਆਂ, ਅਤੇ ਅਸੀਂ ਵੀ ਹੁਣ ਇਹਨੂੰ ਇਹਦਾ ਸੰਸਕਾਰ ਕਰਨ ਵਾਸਤੇ ਚੱਲੇ ਹਾਂ, ਤਾਂ ਮੁੜ ਕੇ ਕਿਹਨੇ ਆਉਣਾ? ਉਹ ਕਿ ਠੀਕ ਹੈ ਜੀ। ਹੁਣ ਸਵਾਲ ਪੈਦਾ ਕਿ ਵੀ ਮਰਨ ਦਾ ਨਾਟਕ ਕਿਹੜਾ ਕਰੇ, ਮਰਨ ਦਾ ਨਾਟਕ ਕੌਣ ਕਰੇਗਾ? ਅਤੇ ਜਿਹਨੂੰ ਬਹੁਤੀ ਕਾਲੀ ਸੁੱਖ, ਤਾਂ ਮੈਂ ਮਰਨ ਦਾ ਨਾਟਕ ਕਰਨਾ, ਮੈਂ ਤਿਆਰ ਹਾਂ ਮਰਨ ਵਾਸਤੇ। ਉਹ ਜੀ ਫੱਟਾ ਪਾ ਲਿਆ, ਉਹਨੂੰ ਲੰਮਾ ਪਾ ਲਿਆ, ਬਿਲਕੁਲ ਜਿਵੇਂ ਮਰਿਆ ਬੰਦਾ ਹੁੰਦਾ ਇਸ ਤਰ੍ਹਾਂ ਉਹਨੂੰ ਪਾ ਦਿੱਤਾ, ਉੱਤੇ ਕੱਪੜਾ ਪਾ ਦਿੱਤਾ, ਲੋਈਆਂ ਪਾ ਦਿੱਤੀਆਂ। ਉਹ ਕੁਝ ਵਿੱਚੋਂ ਫਿਰ ਨਾਟਕ ਕਰਨ ਵਾਲੇ ਤਾਂ ਬਥੇਰੇ ਹੀ ਹੁੰਦੇ ਨੇ, ਉਹ ਰੋਣ ਦਾ ਨਾਟਕ ਵੀ ਕਰਨ ਲੱਗ ਪਏ। ਜਦੋਂ ਚਿਖਾ ਚੁੱਕੀ ਜਾਣ ਲੱਗੇ, ਹਜ਼ੂਰ ਦੇ ਕੰਨਾਂ ਵਿੱਚ ਰੋਣ ਦੀ ਆਵਾਜ਼ ਪਈ, ਅਤੇ ਭਾਈ ਦਇਆ ਸਿੰਘ ਸਾਹਿਬ ਨੂੰ ਕਹਿੰਦੇ ਨੇ, ਭਾਈ ਸਾਹਿਬ ਜੀ, ਆਨੰਦਪੁਰ ਸਾਹਿਬ ਹੋਵੇ, ਆਨੰਦ ਦੀਆਂ ਖੇਡਾਂ ਹੋਣ, ਆਨੰਦ ਦੀਆਂ ਗੱਲਾਂ ਹੋਣ, ਆਨੰਦਾਂ ਦੀ ਪੂਰੀ ਹੋਵੇ, ਅਤੇ ਰੋਣ ਦੀ ਆਵਾਜ਼ ਸਾਨੂੰ ਭਾਉਂਦੀ ਨਹੀਂ, ਪਤਾ ਕਰਕੇ ਆਓ। ਜਦੋਂ ਗਏ ਪਤਾ ਕੀਤਾ, ਉਹਨਾਂ ਦੱਸਿਆ ਜੀ ਸਾਡੇ ਸਿੱਖ ਦੀ ਮੌਤ ਹੋ ਗਈ, ਇਹ ਚੜ੍ਹਾਈ ਕਰ ਗਿਆ ਸਿੱਖ ਸੇਵਾ ਕਰਦਿਆਂ ਕਰਦਿਆਂ, ਅਤੇ ਅਸੀਂ ਇਹਦਾ ਸੰਸਕਾਰ ਕਰਨ ਚੱਲੇ ਹਾਂ। ਹੁਣ ਮਰਿਆ ਤਾਂ ਕੋਈ ਵੀ ਨਹੀਂ ਸੀ ਸੱਚ ਗੱਲ ਵਿੱਚ। ਆ ਕੇ ਭਾਈ ਦਇਆ ਸਿੰਘ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਿਆ, ਅਤੇ ਹਜ਼ੂਰ ਮਿੰਨਾ ਮੁਸਕਰਾਏ ਨੇ। ਹੁਣ ਭਾਈ ਦਇਆ ਸਿੰਘ ਸਾਹਿਬ ਸਮਝਦੇ ਸਨ ਵੀ ਕੋਈ ਨਾ ਕੋਈ ਹਜ਼ੂਰ ਨੇ ਕੌਤਕ ਰਚਨਾ, ਅਤੇ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ, ਭਾਈ ਦਇਆ ਸਿੰਘ ਜੀ, ਸੰਗਤ ਨੇ ਆ ਕੇ ਆਨੰਦਪੁਰ ਸਾਹਿਬ ਸੇਵਾ ਕੀਤੀ ਹੋਵੇ, ਸਿੱਖ ਦੀ ਸੇਵਾ ਕਰਦੇ ਮੌਤ ਹੋਈ ਹੋਵੇ ਤਾਂ ਐਵੇਂ ਥੋੜ੍ਹਾ ਜਾਣ ਦਿਆਂਗੇ। ਉਹਨਾਂ ਨੂੰ ਜਾ ਕੇ ਰੋਕੋ ਅਤੇ ਸਾਡਾ ਹੁਕਮ ਸੁਣਾ ਦਿਓ ਵੀ ਗੁਰੂ ਗੋਬਿੰਦ ਸਿੰਘ ਆਪਣੇ ਹੱਥੀਂ ਸੰਸਕਾਰ ਕਰਨਗੇ ਸਿੱਖ ਦਾ। ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਮਰਿਆ ਤਾਂ ਕੋਈ ਹੈ ਨਹੀਂ ਸੀ ਅਤੇ ਸੰਸਕਾਰ ਕਿਹਦਾ ਹੋਵੇ, ਕਿਹਨੂੰ ਸਾੜਨਾ ਜੋ ਮਰਿਆ ਤਾਂ ਕੋਈ ਹੈ ਨਹੀਂ। ਉਹ ਜਦੋਂ ਹੱਥਾਂ ਪੈਰਾਂ ਦੀ ਪਈ ਤਾਂ ਭਾਈ ਦਇਆ ਸਿੰਘ ਸਾਹਿਬ ਗਏ, ਕਹਿਣ ਲੱਗੇ ਭਾਈ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਹੋਇਆ ਵੀ ਜਿਹੜੇ ਸਿੱਖ ਨੇ ਜੋ ਸਿੱਖ ਚੜ੍ਹਾਈ ਕੀਤਾ ਉਹਦਾ ਸੰਸਕਾਰ ਗੁਰੂ ਗੋਬਿੰਦ ਸਿੰਘ ਆਪਣੇ ਹੱਥੀਂ ਕਰਨਗੇ। ਉਹ ਕਹਿੰਦੇ ਮਰਿਆ ਤਾਂ ਕੋਈ ਹੈ ਨਹੀਂ ਸੀ, ਸੰਸਕਾਰ ਕਿੱਦਾਂ ਹੋਣਾ। ਉਹ ਜਦੋਂ ਵਾਪਸ ਮੁੜ ਕੇ ਆਏ ਤਾਂ ਗੁਰੂ ਗੋਬਿੰਦ ਸਿੰਘ ਚਰਨਾਂ ਵਿੱਚ ਢਹਿ ਪਏ, ਕਹਿਣ ਲੱਗੇ ਪਾਤਸ਼ਾਹ ਭੁੱਲ ਹੋ ਗਈ, ਗਲਤੀ ਹੋ ਗਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਓ ਗੁਰੂ ਦਰਬਾਰ ਵਿੱਚ ਆ ਕੇ ਚਲਾਕੀਆਂ ਨਹੀਂ ਕਰੀਦੀਆਂ, ਇੱਥੇ ਧਰਮ ਕਮਾਈ ਦਾ ਹੈ, ਇੱਥੇ ਚਤੁਰਾਈਆਂ ਨਹੀਂ ਚੱਲਦੀਆਂ। ਗੁਰੂ ਦੇ ਦਰਬਾਰ ਵਿੱਚ ਚਤੁਰਾਈ ਨਹੀਂ। ਬਾਬਾ ਕਬੀਰ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਨਾ, ਭੋਲੇ ਭਾਏ ਮਿਲੇ ਰਘੁਰਾਇਆ। ਇਹ ਭੋਲਿਆਂ ਦਾ ਰੱਬ ਹੈ, ਚਲਾਕਾਂ ਦਾ ਨਹੀਂ, ਰੱਬ ਤਾਂ ਭੋਲੇ ਬੰਦਿਆਂ ਦਾ। ਅਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਭਲਿਓ ਤੁਹਾਡਾ ਨੁਕਸਾਨ ਹੋਣਾ ਸੀ ਜਾ ਕੇ ਨਗਰ ਵਿੱਚ, ਤਾਂ ਤੁਹਾਨੂੰ ਰੋਕਦੇ ਸਾਂ, ਤੁਸੀਂ ਮੰਨੀ ਨਹੀਂ ਸਾਡੀ ਗੱਲ। ਜਦੋਂ ਹੱਥ ਜੋੜ ਲਏ ਅੱਖਾਂ ਵਿੱਚੋਂ ਅੰਜੂ ਆ ਗਏ, ਵੇਖੋ ਹੁਣ ਪਹਿਲਾਂ ਚਲਾਕੀ ਵੀ ਕੀਤੀ ਗੁਰੂ ਨਾਲ, ਪਰ ਜਦੋਂ ਹੱਥ ਜੋੜ ਲਏ ਢਹਿ ਪਏ, ਗੁਰੂ ਗੋਬਿੰਦ ਸਿੰਘ ਨੇ ਗਲਵਕੜੀ ਨਾਲ ਲੈ ਲਿਆ, ਕਹਿ ਲੱਗੇ ਸਿੱਖੋ ਤੁਸੀਂ ਸਾਡੇ ਪਿਆਰੇ। ਹਜ਼ੂਰ ਨੇ ਬਖਸ਼ਿਸ਼ਾਂ ਵੀ ਕੀਤੀ, ਧਰਮ ਵੀਰ ਐਸੇ ਨੇ ਅਤੇ ਦਾਨ ਵੀਰ ਦੀ ਗੱਲ ਤਾਂ ਕਰੀਏ ਹੀ ਕੀ। ਦਾਨ ਵੀਰ ਤਾਂ ਸਤਿਗੁਰੂ ਹੈ ਹੀ ਐਸੇ ਨੇ ਕਿ ਹਜ਼ੂਰ ਨੇ ਦਾਨ ਕਰਨ ਲੱਗਿਆ ਨਾ ਪਿਤਾ ਵੇਖਿਆ, ਨਾ ਮਾਂ ਵੇਖੀ, ਨਾ ਆਪਣਾ ਆਨੰਦਪੁਰ ਵੇਖਿਆ, ਨਾ ਆਪਣੇ ਪੁੱਤਰ ਵੇਖੇ, ਸਭ ਕੁਝ ਹੀ ਦਾਨ ਕਰਕੇ ਰੱਖ ਦਿੱਤਾ, ਸਭ ਕੁਝ ਹੀ ਵਾਰ ਦਿੱਤਾ ਆਪਣੇ ਸਿੰਘਾਂ ਤੋਂ। ਇਹ ਸਤਿਗੁਰੂ ਜੀ ਦਾ ਜੀਵਨ ਜਿਹੜਾ ਬਹੁ ਪੱਖੀ ਜੀਵਨ ਹੈ। ਪਤਾ ਨਹੀਂ ਕਿੰਨੇ ਹਜ਼ੂਰ ਦੇ ਜੀਵਨ ਦੇ ਪੱਖ ਨੇ ਜਿਹਨੂੰ ਵਿਚਾਰਿਆ ਜਾ ਸਕਦਾ। ਇੱਕ ਥਾਂ ਬਾਣੀ ਵਿੱਚ ਬਚਨ ਕਹਿੰਦੇ ਨੇ, ਬੜਾ ਪਿਆਰਾ, ਜਦੋਂ ਪਰਮੇਸ਼ਵਰ ਦੀ ਉਸਤਤ ਕਰਦੇ ਨੇ, ਭਗਤੀ ਦੀ ਗੱਲ ਕਰਦੇ ਨੇ, ਅਤੇ ਪਰਮੇਸ਼ਵਰ ਦੀ ਵਡਿਆਈ ਕਿੱਡੀ ਕਮਾਲ ਦੀ ਕਰਦੇ ਨੇ, ਉਹ ਕਹਿੰਦੇ ਨੇ ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚੇਤ ਹੋਏ ਕੇ ਸੋਵਤ ਅਚੇਤ ਹੋ, ਕਤਹੂੰ ਭਿਖਾਰੀ ਹੋਏ ਕੇ ਮੰਗਤ ਫਿਰਤ ਭੀਖ, ਕਤਹੂੰ ਮਹਾਦਾਨੀ ਹੋਏ ਕੇ ਦਾਨ ਦੇਤ ਹੋ। ਕਹਿੰਦੇ ਕਦੇ ਤਾਂ ਭਿਖਾਰੀ ਬਣ ਕੇ ਭੀਖ ਮੰਗ ਲਈ, ਕਦੇ ਦਾਨੀ ਬਣ ਕੇ ਦਾਨ। ਇਹ ਰੱਬ ਦੀ ਉਸਤਤ ਕਰ ਰਹੇ ਕਿੱਡੀ ਕਮਾਲ ਦੀ। ਕਤਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਤਹੂੰ ਮਹਾਰਾਜਨ ਤੇ ਛੀਨ ਛਿੱਤ ਲੇਤ ਹੋ। ਕਦੇ ਤਾਂ ਉਹਨਾਂ ਨੂੰ ਰਾਜੇ ਨੂੰ ਵੱਡੇ ਵੱਡੇ ਦਾਨ ਦੇ ਦਿੱਤੇ, ਕਦੇ ਰੱਬ ਦੀ ਮੌਤ ਦੇ ਸਭ ਕੁਝ ਉਹਨਾਂ ਤੋਂ ਖੋਹ ਵੀ ਲਿਆ। ਕਹੂੰ ਵੇਦ ਰੀਤ ਕਹੂੰ ਤਾਂ ਸੁ ਵਿਪਰੀਤ, ਕਹੂੰ ਕਤਹੂੰ ਅਪ੍ਰੀਤ, ਕਹੂੰ ਸਰਗੁਣ ਸਮੇਤ ਹੋ। ਕਹਿੰਦੇ ਪਰਮੇਸ਼ਵਰ ਹੈ ਹੀ ਐਸਾ ਹੈ ਵੀ ਕਦੇ ਤਾਂ ਸਭ ਕੁਝ ਦੇ ਦਿੰਦਾ, ਕਦੇ ਸਾਰਾ ਕੁਝ ਖੋਹ ਵੀ ਲੈਂਦਾ। ਕੈਸੀ ਕਮਾਲ ਦੀ ਗੱਲ ਕੀਤੀ ਕਿ ਸਰਬਤਰ ਮਨ ਹੈ, ਕਿ ਸਰਬਤਰ ਦਾਨ ਹੈ, ਕਿ ਸਰਬਤਰ ਭਾਨ ਹੈ, ਕਿ ਸਰਬਤਰ ਇੰਦਰ ਹੈ, ਕਿ ਸਰਬਤਰ ਚੰਦਰ ਹੈ, ਹਰ ਪਾਸੇ ਰੱਬ ਪਿਆ ਪਰ ਸਰਬਤਰ ਥਾਈ। ਅਤੇ ਫਿਰ ਜਦੋਂ ਸਾਰੀ ਗੱਲ ਕਰਕੇ ਕਹਿੰਦੇ ਕਿ ਨੇ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ, ਫਿਰ ਅੰਤ ਨੂੰ ਇੱਕ ਹੋ ਗਿਆ। ਅਤੇ ਜਦੋਂ ਪਰਮੇਸ਼ਵਰ ਦੀ ਗੱਲ ਕਰਦੇ ਨੇ ਤੇ ਨਾਲ ਕਹਿੰਦੇ ਨੇ ਕਾਹੂ ਲੈ ਪਾਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹੋਰ ਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮ੍ਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਵਿਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹਨੇ ਕਿਹਾ ਰੱਬ ਕਿਵੇਂ ਮਿਲੇ? ਅਤੇ ਸਤਿਗੁਰਾਂ ਨੇ ਕਿਹਾ ਗੱਲ ਸੁਣ ਲਓ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਭਗਤ ਧਿਆਨ ਲਗਾਇਓ, ਨਹਾਤ ਫਿਰਿਓ ਲਈ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਿਰਪਾ ਕਰਨ। ਸਤਿਗੁਰੂ ਜੀ ਦਾ ਜੀਵਨ ਬਹੁਤ ਵਿਸ਼ਾਲ ਹੈ, ਬਹੁਤ ਵਿਸ਼ਾਲ। ਬਸ ਇੰਨੀ ਗੱਲ ਕਹਿ ਕੇ ਆਪਾਂ ਸਮਾਪਤੀ ਕਰੀਏ ਕਿ ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁੱਖ ਹਰ ਆਰਾਧਾ ਮੇਰਾ ਆਰਾਮ। ਜਿਹਵਾ ਏਕ ਕਵਨ ਗੁਣ ਕਹੀਏ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਹੀਏ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਜਿਹੜੀ ਉਹ ਕੁਝ ਸ਼ਬਦਾਂ ਵਿੱਚ ਕਦਾਚਿਤ ਵੀ ਬਿਆਨ ਨਹੀਂ ਕੀਤੀ ਜਾ ਸਕਦੀ, ਕੁਝ ਸ਼ਬਦਾਂ ਵਿੱਚ ਹਜ਼ੂਰ ਦੇ ਬੋਲਾਂ ਨੂੰ। ਤਾਂ ਹੀ ਤਾਂ ਫਿਰ ਅੱਲਾ ਯਾਰ ਖਾਂ ਜੋਗੀ ਨੇ ਕਿਹਾ, ਇਨਸਾਫ ਕਰੇ ਜ਼ੀ ਮੈਂ ਜ਼ਮਾਨਾ ਤੋਂ ਯਕੀਨ ਹੈ, ਕਹਿ ਦਿਓ ਗੁਰੂ ਗੋਬਿੰਦ ਸਿੰਘ ਕਾ ਸਾਨੀ ਹੀ ਨਹੀਂ ਹੈ। ਗੁਰੂ ਗੋਬਿੰਦ ਸਿੰਘ ਵਰਗਾ ਤਾਂ ਇਸ ਸੰਸਾਰ ਵਿੱਚ ਕੋਈ ਦੂਸਰਾ ਹੈ ਹੀ ਨਹੀਂ। ਭਾਈ ਗੁਰਦਾਸ ਦੂਜੇ ਨੇ ਕਿਹਾ, ਗੁਰਸੰਗਤ ਕੀਨੀ ਖਾਲਸਾ, ਮਨਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਵੈ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ ਮਰਦ ਅਗਮੜਾ ਇਸ ਸੰਸਾਰ ਵਿੱਚ ਪ੍ਰਗਟ ਹੋਇਆ। ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਰਹਿਮਤ ਕਰਨ, ਸਤਿਗੁਰੂ ਜੀ ਦੇ ਪਾਵਨ ਅਵਤਾਰ ਗੁਰਪੁਰਬ ਦੀਆਂ ਆਪ ਸਾਰਿਆਂ ਨੂੰ ਫਿਰ ਇੱਕ ਵਾਰੀ ਬੇਅੰਤ ਬੇਅੰਤ ਵਧਾਈਆਂ। ਸਤਿਗੁਰੂ ਜੀ ਦੀ ਸਿੱਖੀ ਨਾਲ, ਸਤਿਗੁਰੂ ਜੀ ਦੇ ਬਚਨਾਂ ਨਾਲ, ਸਤਿਗੁਰੂ ਜੀ ਦੇ ਉਪਦੇਸ਼ਾਂ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ, ਕਿਉਂਕਿ ਇਹ ਗੁਰਪੁਰਬ ਮਨਾਏ ਸਫਲ ਹੀ ਤਾਂ ਨੇ ਜੇ ਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦਾ ਜਿਹੜਾ ਬਚਨਕ ਹੈ ਕਿ ਅੰਮ੍ਰਿਤ ਛਕੋ ਸਿੰਘ ਸਜੋ, ਇਹ ਜਦੋਂ ਬਚਨ ਅਸੀਂ ਮੰਨ ਲਏ ਫਿਰ ਅਸੀਂ ਕਹਿ ਸਕਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਮਨਾਇਆ ਹੈ। ਤਾਂ ਭਲਾ ਹੈ, ਸਤਿਗੁਰਾਂ ਨੇ ਕਿਹਾ ਵੀ ਜਿਹੜਾ ਮੇਰਾ ਸਿੱਖ ਹੈ ਉਹਨੂੰ ਮੈਂ ਕੇਸਾਂ ਤੋਂ ਫੜ ਕੇ ਜਮਦੂਤਾਂ ਤੋਂ ਬਾਹਰ ਕੱਢ ਲਵਾਂਗਾ, ਜਮਾਂ ਦੀ ਮਾਰ ਤੋਂ ਬਾਹਰ ਕੱਢ ਲਵਾਂਗਾ, ਪਰ ਜੇ ਕੇਸ ਹੋਣਗੇ ਤਾਂ ਨਾ। ਕੇਸ ਹਜ਼ੂਰ ਨੇ ਕਿਹਾ ਗੁਰੂ ਕੀ ਮੂਰਖ ਹੈ, ਸਿੱਖ ਬਚਨ ਕਹਿੰਦਾ ਕੇਸ ਕਤਲ ਕਰਨੇ, ਕੇਸ ਕਟਾਉਣੇ ਨਹੀਂ। ਅਤੇ ਕਤਲ ਕਿਸੇ ਮਨੁੱਖ ਦਾ ਜੀਵਤ ਰੂਪ ਜੀਵਤ ਸਰੀਰ ਦਾ ਹੁੰਦਾ ਕਤਲ, ਅਤੇ ਹਜ਼ੂਰ ਨੇ ਕਿਹਾ ਕੇਸ ਕਤਲ ਨਹੀਂ ਕਰਾਉਣੇ। ਇਹ ਸਤਿਗੁਰੂ ਜੀ ਦੇ ਬਚਨ ਨੇ, ਅਤੇ ਹਜ਼ੂਰ ਦੇ ਬਚਨਾਂ ਨੂੰ ਅਸੀਂ ਮੰਨੀਏ, ਦਾੜੀ ਕੇਸ ਰੱਖੀਏ, ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਤਾਂ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਸੀਂ ਹਾਸਲ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।